ਵਾਹਿਗੁਰੂ ਜੀ ਮਾਝ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਲਾਹੀ ਸੱਚਾ ਨਾਇ ਦੁੱਖ ਕਬ ਹੀ ਨਾਹੀ ਸੁਖਦਾਤਾ ਸੇਵਨ ਸੁਖ ਪਾਇਨ ਗੁਰਮਤ ਮਨ ਵਸਾਵਣਿਆ ਹਉ ਵਾਰੀ ਜੀਓ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ ਜੋ ਹਰ ਸੇਵ ਹੈ ਸੇ ਸਦਾ ਸੋਹ ਹੈ ਸੋਭਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਏ ਸੇਈ ਭਗਤ ਤੇਰੇ ਮਨ ਭਾਏ ਸੱਚ ਬਾਣੀ ਤੁਧੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ
ਸਲਾਹਨ ਸੱਸੇ ਕੰਨਾ ਇਹ ਵੀ ਦੋਵੇਂ ਰੂਪ ਗੁਰਬਾਣੀ ਵਿੱਚ ਆਉਂਦੇ ਹਨ ਸਲਾਹਨ ਕੰਨੇ ਤੋਂ ਬਿਨਾਂ ਵੀ ਅਤੇ ਸਲਾਹਨ ਸੱਸੇ ਨੂੰ ਕੰਨਾ ਦੋਨੋਂ ਰੂਪ ਆਉਂਦੇ ਨੇ ਉਚੇਚਾ ਧਿਆਨ ਰੱਖਣ ਦੀ ਲੋੜ ਹੈ ਜੀ
ਸੱਚ ਬਾਣੀ ਤੁਧੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੈ ਤਾਂ ਚੁੱਕੈ ਫੇਰਾ ਜਾ ਤੁਧ ਭਾਵੈ ਤਾਂ ਨਾਏ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ਗੁਰਮਤੀ ਹਰ ਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਇਕਸ ਸਿਓ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ ਭਗਤ ਰੰਗ ਰਾਤੇ ਸਦਾ ਤੀਰੈ ਚਾਏ ਨਉ ਨਿਧ ਨਾਮ ਵਸਿਆ ਮਨ ਆਏ ਪੂਰੈ ਭਾਗ ਸਤਿਗੁਰ ਪਾਇਆ ਸਬਦੇ ਮੇਲ ਮਿਲਾਵਣਿਆ ਤੂੰ ਦਿਆਲ ਸਦਾ ਸੁਖਦਾਤਾ ਤੂੰ ਆਪੇ ਮਿਲਹੇ ਗੁਰਮੁਖ ਜਾਤਾ ਤੂੰ ਆਪੇ ਦੇਵਹਿ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਾ ਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕਸ ਸਿਓ ਮਨ ਰਹਿਆ ਸਮਾਏ ਮਨ ਮੰਨਿਆ ਮਨਹਿ ਮਿਲਾਵਣਿਆ ਗੁਰਮੁਖ ਹੋਵੈ ਸੋ ਸਾ ਲਾਹੇ ਸਾਚੇ ਠਾਕੁਰ ਵੇ ਪਰਵਾਹੇ ਨਾਨਕ ਨਾਮ ਵਸੈ ਮਨ ਅੰਤਰ ਗੁਰ ਸਬਦੀ ਹਰ ਮੇਲਾਵਣਿਆ ਮਾਝ ਮਹੱਲਾ ਤੀਜਾ ਤੇਰੇ ਭਗਤ ਸੋਹ ਹੈ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਗੁਰ ਕੈ ਸ਼ਬਦ ਨਾਮ ਸਵਾਰੇ ਸਦਾ ਆਨੰਦ ਰਹਿ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਓ ਸੱਚਾ ਊਚੋ ਊਚਾ ਹਉਮੈ ਮਾਰ ਮਿਲਾਵਣਿਆ ਰਹਾਉ ਹਰ ਜੀਓ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਿਲਾਈ ਗੁਰ ਸ਼ਬਦ ਮਿਲ ਹੈ ਸੇ ਵਿਛੁੜਹਿ ਨਾਹੀ ਸਹਿਜੇ ਸੱਚ ਸਮਾਵਣਿਆ ਤੁਝ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਆਪੇ ਕਰੇ ਕਰਾਏ ਕਰਤਾ ਗੁਰਮਤ ਆਪ ਮਿਲਾਵਣਿਆ ਕਾਮਣ ਗੁਣਵੰਤੀ ਹਰ ਪਾਏ ਭੈ ਭਾਏ ਸੀਗਾਰ ਬਣਾਏ ਸਤਿਗੁਰ ਸੇਵ ਸਦਾ ਸੁਹਾਗਣ ਸੱਚ ਉਪਦੇਸ਼ ਸਮਾਵਣਿਆ ਸ਼ਬਦ ਵਿਸਾਰਨ ਤਿਨਾ ਠੌਰ ਨਾ ਠਾਉ ਭਰਮੇ ਭੂਲੇ ਜਿਉ ਸੁਣੈ ਘਰ ਕਾਉ
ਭਰਮ ਭੂਲੇ
ਭਰਮ ਭੂਲੇ ਜਿਉ ਸੁਣੈ ਘਰ ਕਾਉ ਹਲਤ ਪਲਤ ਤਿਨੀ ਦੋਵੈ ਗਵਾਏ ਦੁਖੇ ਦੁੱਖ ਵਿਹਾਵਣਿਆ ਲਿਖਦਿਆ ਲਿਖਦਿਆ ਕਾਗਦ ਮਸ ਖੋਈ ਦੂਜੈ ਭਾਏ ਸੁਖ ਪਾਏ ਨਾ ਕੋਈ ਕੂੜ ਲਿਖਹਿ ਤੈ ਕੂੜ ਕਮਾਵਹਿ ਜਲ ਜਾਵਹਿ ਕੂੜ ਚਿਤ ਲਾਵਣਿਆ ਗੁਰਮੁਖ ਗੁਰਮੁਖ ਸੱਚੋ ਸੱਚ ਲਿਖਹਿ ਵਿਚਾਰ ਸੇ ਜਨ ਸੱਚੇ ਪਾਵਹਿ ਮੋਖ ਦੁਆਰ ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ
ਗੁਰਮੁਖ ਸੱਚੋ ਸੱਚ ਲਿਖਹਿ ਵਿਚਾਰ ਸੇ ਜਨ ਸੱਚੇ ਪਾਵਹਿ ਮੋਖ ਦੁਆਰ ਹਾਂਜੀ
ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰਸਾਦੀ ਮਿਲੈ ਸੋਈ ਜਨ ਲਿਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਦੇ ਪਾਵਣਿਆ ਮਾਝ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰੂ ਗੁਰ ਤੇ ਹੋਵੈ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ ਹਉਮੈ ਮੈਲ ਲਾਗੀ ਗੁਰ ਸਬਦੀ ਖੋਵੈ।
ਹਉਮੈ ਮੈਲ ਲਾਗੀ ਗੁਰ ਸਬਦੀ ਖੋਵੈ। ਖੋਵੈ ਨਹੀਂ ਬੋਲਣਾ, ਖੋਵੈ ਪਾਠ ਕਰਨਾ ਜੀ।
ਮਨ ਨਿਰਮਲ ਅਨ ਦਿਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਹਉ ਵਾਰੀ ਜੀਓ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿਨਾ ਭਗਤ ਜਨਾ ਕਉ ਸਦਾ ਨਮਸਕਾਰ ਕੀਜੈ। ਤਿਨਾ ਭਗਤ ਜਨਾ ਕਉ ਸਦ ਨਮਸਕਾਰ ਕੀਜੈ, ਜੋ ਅਨ ਦਿਨ ਹਰ ਗੁਣ ਗਾਵਣਿਆ। ਰਹਾਉ ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ। ਪੂਰੈ ਭਾਗ ਗੁਰ ਸੇਵਾ ਹੋਵੈ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੈ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ। ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦੇ ਸੰਤਰ ਭਵੈ ਦੂਜੈ ਭਾਇ ਖੁਆਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸਬਦੈ ਦੁਖ ਪਾਵਣਿਆ। ਧਾਵਤ ਰਾਖੇ ਠਾਕਰ ਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ।
ਰਾਖੀ ਬੋਲੇ
ਧਾਵਤ ਰਾਖੈ ਠਾਕ ਰਹਾਏ, ਧਾਵਤ ਰਾਖੈ ਠਾਕ ਰਹਾਏ। ਸਰੂਪਾਂ ਦੇ ਵਿੱਚ ਅਤੇ ਹੋਰ ਪੋਥੀਆਂ ਵਿੱਚ ਦੁਆਵਾਂ ਦੇ ਨਾਲ ਪਾਠ ਆ ਰਿਹਾ ਹੈ, ਪਰ ਅਜੇ ਆਪ ਜੀ ਨੇ ਤਬਦੀਲੀ ਨਹੀਂ ਕਰਨੀ। ਇਸੇ ਤਰ੍ਹਾਂ ਜਿਵੇਂ ਹੈ ਆਪ ਜੀ ਨੇ ਰਹਿਣ ਦੇਣਾ। ਇਸ ਦਾ ਨਿਰਣਾ ਵੀ ਅਗਲੇ ਟਾਈਮ ਵਿੱਚ ਸੰਗਤਾਂ ਨੂੰ ਕਰ ਦਿੱਤਾ ਜਾਵੇਗਾ ਜੀ।
ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੈ ਭਾਏ ਬਿਰਥਾ ਜਨਮ ਗਵਾਏ। ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ। ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾ ਹਉਮੈ ਸੋਖੈ।
ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਹੈ ਖਿਆਲ ਨਾਲ। ਹਾਂਜੀ,
ਕੋ ਦਾ ਅਰਥ ਹੈ ਕੋਈ। ਇਉਂ ਨਹੀਂ ਪੜ੍ਹਨਾ ਕਿ ਇਸ ਤਨ ਮਹਿ ਮਨ ਕੋ, ਕੋ ਦਾ ਅਰਥ ਇੱਥੇ ਨੂੰ ਨਹੀਂ ਕਰ ਲੈਣਾ। ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਕੋਈ ਗੁਰਮੁਖ ਵੇਖ ਲਾ, ਕੋਈ ਇਸ ਦਾ ਗਿਆਨ ਹਾਸਲ ਕਰਦਾ। ਮਨ ਤੋਂ ਭਾਵ ਅੰਤਰ ਜੋ ਜਿੰਦ ਆਤਮਾ ਹੈ। ਹਾਂਜੀ,
ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ।
ਮਨ ਦਾ ਅਰਥ ਸ਼ੁੱਧ ਸਰੂਪ ਪਰਮਾਤਮਾ ਵੀ ਹੈ, ਅਨੇਕਾਂ ਅਰਥ ਹਨ ਮਨ ਦੇ। ਇਸ ਤਨ ਮਹਿ ਮਨ, ਇਸ ਤਨ ਇਸ ਸਰੀਰ ਵਿੱਚ ਹੀ ਮਨ ਜੋ ਸ਼ੁੱਧ ਸਰੂਪ ਹੈ ਪਰਮਾਤਮਾ ਵਾਹਿਗੁਰੂ, ਉਹ ਵਸ ਰਿਹਾ ਸਰੀਰ ਵਿੱਚ ਹੀ ਹੈ। ਕੋ ਗੁਰਮੁਖ ਦੇਖੈ, ਕੋਈ ਗੁਰਮੁਖ ਤੱਕਦਾ ਹੈ, ਇਹ ਪੰਕਤੀ ਦਾ ਅਰਥ ਹੈ ਜੀ।
ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ, ਤਿੰਨ ਭੀ ਤਨ ਮਹਿ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕਿ ਕਰੇ ਕੀਤਾ ਕਿਆ ਹੋਈ। ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਮਾਝ ਮਹੱਲਾ ਤੀਜਾ, ਇਸ ਗੁਫਾ ਮਹਿ ਅਖੁੱਟ ਭੰਡਾਰਾ, ਤਿਸ ਵਿੱਚ ਵਸੈ ਹਰ ਅਲਖ ਅਪਾਰਾ। ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸਬਦੀ ਆਪ ਵਣਿਆ। ਹਉ ਵਾਰੀ ਜੀਓ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ। ਅੰਮ੍ਰਿਤ ਨਾਮ ਮਹਾਰਸ ਮੀਠਾ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪੀਆ ਵਣਿਆ। ਰਹਾਉ ਹਉਮੈ ਮਾਰ ਬੱਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ।
ਬੱਜਰ ਪਾਠ ਵੀ ਵਾਰ ਵਾਰ ਆਪਾਂ ਸਰਵਣ ਕਰਦੇ ਹਾਂ ਸਾਧ ਸੰਗਤ ਦੀ, ਇੱਥੇ ਬੱਜਰ ਬੋਲੇ ਉਚਾਰਨ ਨਹੀਂ ਕਰਨਾ, ਜਿੱਥੇ ਵੀ ਆਉਂਦਾ ਹੈ ਬੱਜਰ ਬੋਲਣਾ ਹੈ, ਥੋੜ੍ਹਾ ਉੱਤੇ ਅਧਿਕ ਲਾ ਕਰਕੇ ਬੱਜਰ ਨਹੀਂ ਬੋਲਣਾ, ਬੱਜਰ ਕਪਾਟ ਖੁਲਾ ਬਣਿਆ।
ਬਿਨ ਸ਼ਬਦੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸਰੀਰਹ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੈ ਬਹੁਤ ਵੇਗਾਰ ਦੁੱਖ ਪਾਏ। ਮਨਮੁਖ ਅੰਧੇ ਸੂਝੈ ਨਾਹੀ, ਫਿਰ ਘਿਰ ਆਏ ਗੁਰਮੁਖ ਵੱਥ ਪਾਵਣਿਆ। ਗੁਰ ਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੈ ਹਉਮੈ ਮੈਲ ਜਾਏ। ਬੈਸ ਸੁਥਾਨ ਸਦ ਹਰ ਗੁਣ ਗਾਵੈ, ਸੱਚੈ ਸ਼ਬਦ ਸਮਾਵਣਿਆ। ਨਉ ਦਰ ਠਾਕੇ ਧਾਵਤ ਰਹਾਏ, ਦਸਵੈ ਨਿਜ ਕਰ ਵਾਸਾ ਪਾਏ। ਉਥੈ ਅਨਹਦ ਸ਼ਬਦ ਵਜਹੈ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਬਿਨ ਸ਼ਬਦੈ ਅੰਤਰ ਅਨੇਰਾ, ਨਾ ਵਸਤ ਲਹੈ ਨਾ ਚੂਕੈ ਫੇਰਾ। ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ, ਗੁਰ ਪੂਰੈ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਿਲ ਸੋਝੀ ਪਾਈ। ਨਾਨਕ ਨਾਮ ਸਲਾਹੇ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਝ ਮਹੱਲਾ ਤੀਜਾ, ਗੁਰਮੁਖ ਮਿਲੈ ਮਿਲਾਏ ਆਪੇ, ਕਾਲ ਨਾ ਜੋਹੈ ਦੁੱਖ ਨਾ ਸੰਤਾਪੇ। ਹਉਮੈ ਮਾਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ। ਹਉ ਵਾਰੀ ਜੀਓ ਵਾਰੀ, ਹਰ ਹਰ ਨਾਮ ਸੁਹਾਵਣਿਆ। ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇਤੀ ਚਿੱਤ ਲਾਵਣਿਆ। ਰਹਾਉ ਗੁਰਮੁਖ ਜੀਵੈ ਮਰੈ ਪਰਵਾਣ,
ਗੁਰਮੁਖ ਦੇ ਵਿਸਰਾਮ। ਗੁਰਮੁਖ, ਹਾਂਜੀ, ਗੁਰਮੁਖ ਤੇ ਵਿਸਰਾਮ, ਗੁਰਮੁਖ ਜੀਵੈ ਮਰੈ ਪਰਵਾਣ।
ਗੁਰਮੁਖ ਜੀਵੈ ਮਰੈ ਪਰਵਾਣ, ਆਰਜਾ ਨਾ ਛੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ।
ਗੁਰਮੁਖ ਮਰੈ ਨਾ ਕਾਲ ਨਾ ਖਾਏ, ਹਾਂਜੀ।
ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚ ਆਪ ਗਵਾਏ। ਆਪ ਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉਮੈ ਚੂਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ। ਸਦਾ ਆਨੰਦ ਰਹੈ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਅਨਦਿਨ ਸ਼ਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ। ਵਾਜਗੁਰੂ ਹੈ ਅੰਧ ਅੰਧਾਰਾ, ਜਮ ਕਾਲ ਗਰਠੇ ਕਰਹਿ ਪੁਕਾਰਾ। ਅਨਦਿਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮਹਿ ਦੁੱਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਬੁੱਠਾ ਆਪ ਆਏ।
ਗੁਰਮੁਖ ਹਿਰਦੈ ਬੁੱਠਾ ਆਪ ਆਏ।
ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਬੁੱਠਾ ਆਪ ਆਏ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕ ਕੀ ਤੋਨ ਘਟ ਅੰਤਰ, ਆਪੇ ਬਣਤ ਬਣਾਵਣਿਆ। ਹਉ ਵਾਰੀ ਜੀਓ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਵਾਜਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਣਿਆ। ਰਹਾਉ ਤੂੰ ਆਪੇ ਸੋਹ ਹੈ, ਆਪੇ ਜਗ ਮੋਹ ਹੈ। ਤੂੰ ਆਪੇ ਨਦਰੀ ਜਗਤ ਪਰੋਵਹਿ, ਤੂੰ ਆਪੇ ਦੁੱਖ ਸੁਖ ਦੇਵਹਿ ਕਰਤੇ, ਗੁਰਮੁਖ ਹਰ ਦੇ ਖਾਵਣਿਆ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ।
ਆਪੇ ਸ਼ਬਦ ਗੁਰ ਮਨ ਵਸਾਏ, ਗੁਰ ਤੇ ਵਿਸਰਾਮ ਲਗਾ ਕੇ ਆਪੇ ਸ਼ਬਦ ਗੁਰ ਮਨ ਵਸਾਏ।
ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲੱਖ ਲਖਾਵਣਿਆ। ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਝ ਤੇ ਬਾਹਰ ਕਛੂ ਨਾ ਹੋਵੈ ਤੂੰ ਆਪੇ ਕਾਰੈ ਲਾਵਣਿਆ ਆਪੇ ਮਾਰੇ ਆਪ ਜੀਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਊਚਾ ਊਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮਹਿ ਪਾਈ ਸਦਾ ਸਿਰੇ ਵੀ ਇੱਕ ਮਨ ਧਿਆਈ ਗੁਰਮੁਖ ਸਹਿਜ ਸਮਾਵਣਿਆ
ਗੁਰਮੁਖ ਸੱਚ ਸਮਾਵਣਿਆ
ਸਦਾ ਸਿਰੇ ਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹਉ ਵਾਰੀ ਜੀਓ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ ਰਹਾਉ ਘਰ ਮਹਿ ਧਰਤੀ ਧੌਲ ਪਾਤਾਲਾ ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖਦਾਤਾ ਗੁਰਮਤਿ ਸਹਿਜ ਸਮਾਵਣਿਆ ਕਾਇਆ ਅੰਦਰ ਹਉਮੈ ਮੇਰਾ ਜੰਮਣ ਮਰਨ ਨਾ ਚੂਕੈ ਫੇਰਾ ਗੁਰਮੁਖ ਹੋਵੈ ਸੋ ਹਉਮੈ ਮਾਰੇ ਸੱਚੋ ਸੱਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੁਇ ਭਾਈ ਦੁਹੀ ਮਿਲ ਕੈ ਸ੍ਰਿਸ਼ਟ ਉਪਾਈ ਦੋਵੈ ਮਾਰ ਜਾਏ ਇਕਤ ਘਰ ਆਵੈ ਗੁਰਮਤਿ ਸਹਿਜ ਸਮਾਵਣਿਆ ਘਰ ਹੀ ਮਾਹ ਦੂਜੈ ਭਾਏ ਹਨੇਰਾ ਚਾਨਣ ਹੋਵੈ ਛੋਡੈ ਹਉਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨਦਿਨ ਨਾਮ ਧਿਆਵਣਿਆ ਅੰਤਰ ਜੋਤ ਪ੍ਰਗਟ ਪਾਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ
ਉੱਪਰ ਪੰਗਤੀ ਸਰਵਣ ਕੀਤੀ ਆਪ ਜੀ ਨੇ ਘਰ ਹੀ ਮਾਹੇ ਦੂਜੈ ਭਾਏ ਹਨੇਰਾ ਹਨੇਰਾ ਬੋਲਣਾ ਹੈ ਹਨੇਰੇ ਤੋਂ ਭਾਵ ਹੈ ਹਨੇਰਾ ਨਹੀਂ ਬੋਲਣਾ ਕਈ ਪਾਠੀ ਸਿੰਘ ਹਨੇਰਾ ਹੀ ਬੋਲ ਜਾਂਦੇ ਨੇ ਕਈ ਐੜੇ ਨੂੰ ਕੱਟ ਕੇ ਇਕੱਲਾ ਹੀ ਹਨੇਰਾ ਕਰ ਜਾਂਦੇ ਨੇ ਇਹ ਗਲਤੀਆਂ ਆਮ ਸੁਣਨ ਵਿੱਚ ਆਉਂਦੀਆਂ ਨੇ ਘਰ ਹੀ ਮਾਹੇ ਦੂਜੈ ਭਾਏ ਹਨੇਰਾ ਹਾਂਜੀ
ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣਜੇ ਸਦਾ ਵਾਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵੱਥ ਰੱਖੈ ਆਪੇ ਦੇ ਗੁਰਮੁਖ ਵਣਜਹੈ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਹਉ ਵਾਰੀ ਜੀਓ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵ ਹੈ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹ ਹੈ ਗੁਰਮਤਿ ਹਰ ਰਸ ਪਾਵਣਿਆ ਇਸ ਗੁਫਾ ਮਹਿ ਇੱਕ ਥਾਨ ਸੁਹਾਇਆ ਪੂਰੈ ਗੁਰ ਹਉਮੈ ਭਰਮ ਚੁਕਾਇਆ ਅਨਦਿਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹੋ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੈ ਮੁਰਾਰੇ ਹਰ ਗੁਣ ਗਾਵੈ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਾ ਗਾਤੀ ਦੂਜੈ ਭਾਏ ਕਰ ਲਾਏ ਨਾਵਹ ਭੂਲੇ ਦੇ ਸਜਾਏ ਘੜੀ ਮੋਹਦ ਕਾ ਲੇਖਾ ਲੇਵੈ ਰਤੀਅਹ ਮਾਸਾ ਤੋਲ ਕਢਾਵਣਿਆ ਪੇਈੜੈ ਪਿਰ ਚੇਤੈ ਨਾਹੀ ਦੂਜੈ ਮੁੱਠੀ ਰੋਵੈ ਧਾਹੀ ਖਰੀ ਕੁਆਲਿਓ ਕੁਰੂਪ ਕੁਲੱਖਣੀ ਸੁਪਨੈ ਪਿਰ ਨਹੀਂ ਪਾਵਣਿਆ ਪੇਈਅੜੈ ਪਿਰ ਮਨ ਵਸਾਇਆ, ਪੂਰੈ ਗੁਰ ਹਦੂਰ ਦਿਖਾਇਆ। ਕਾਮਣ ਪਿਰ ਰਾਖਿਆ ਕੰਠ ਲਾਏ, ਸਬਦੇ ਪਿਰ ਰਾਵੇ ਸੇਜ ਸੁਹਾਵਣਿਆ। ਆਪੇ ਦੇਵੈ ਸਾਧੁ ਬੁਲਾਏ, ਆਪਣਾ ਨਾਉ ਮਨ ਵਸਾਏ। ਨਾਨਕ ਨਾਮ ਮਿਲੈ ਵਡਿਆਈ, ਅਨਦਿਨ ਸਦਾ ਗੁਣ ਗਾਵਣਿਆ। ਮਾਝ ਮਹੱਲਾ ਤੀਜਾ, ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵਹਿ ਘਰ ਮਾਹ ਉਦਾਸਾ। ਹਰ ਰੰਗ ਰਹਿ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ। ਹਉ ਵਾਰੀ ਜੀਓ ਵਾਰੀ, ਪੜ ਬੁਝ ਮਨ ਵਸਾਵਣਿਆ। ਗੁਰਮੁਖ ਪੜ੍ਹੈ ਹਰ ਨਾਮ ਸਲਾਹ ਹੈ, ਦਰ ਸੱਚੈ ਸੋਭਾ ਪਾਵਣਿਆ। ਰਹਾਉ ਅਲਖ ਅਭੇਉ, ਹਰ ਰਹਿਆ ਸਮਾਏ। ਉਪਾਏ ਨਾ ਕੀਤੀ ਪਾਇਆ ਜਾਏ,
ਉਪਾਏ ਨਾ ਕੀਤੀ ਪਾਇਆ ਜਾਏ,
ਉਪਾਏ ਨਾ ਕੀਤੀ ਪਾਇਆ ਜਾਏ। ਕਿਰਪਾ ਕਰੇ ਤਾਂ ਸਤਿਗੁਰ ਭੇਟੇ, ਨਦਰੀ ਮੇਲ ਮਿਲਾਵਣਿਆ। ਕਿਰਪਾ ਕਰੇ ਤਾਂ ਸਤਿਗੁਰ ਭੇਟੇ, ਨਦਰੀ ਮੇਲ ਮਿਲਾਵਣਿਆ। ਦੂਜੈ ਭਾਇ ਪੜੈ ਨਹੀਂ ਬੂਝੈ, ਤ੍ਰਿਵਿਧ ਮਾਇਆ ਕਾਰਨ ਲੂਝੈ। ਤ੍ਰਿਵਿਧ ਬੰਧਨ ਟੁੱਟਹਿ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ। ਇਹੋ ਮਨ ਚੰਚਲ ਵਸ ਨਾ ਆਵੈ, ਦੁਬਿਧਾ ਲਾਗੈ ਦਹਿ ਦਿਸ ਧਾਵੈ। ਬਿਖ ਕਾ ਕੀੜਾ ਬਿਖ ਮਹਿਰਾਤਾ, ਬਿਖ ਹੀ ਮਾਹਿ ਪਚਾਵਣਿਆ। ਹਾਉ ਹਾਉ ਕਰੇ ਤੈ ਆਪ ਜਣਾਏ, ਬਹੁ ਕਰਮ ਕਰੈ ਕਿਛ ਥਾਏ ਨਾ ਪਾਏ। ਤੁਝ ਤੇ ਬਾਹਰ ਕਿਛੂ ਨਾ ਹੋਵੈ, ਬਖਸੇ ਸਬਦ ਸੁਹਾਵਣਿਆ। ਉਪਜੈ ਪਚੈ ਹਰ ਬੂਝੈ ਨਾਹੀ, ਅਨ ਦਿਨ ਦੂਜੈ ਭਾਇ ਫਿਰਾਹੀ। ਮਨਮੁਖ ਜਨਮ ਗਇਆ ਹੈ ਬਿਰਥਾ, ਅੰਤ ਗਇਆ ਪਛੁਤਾਵਣਿਆ। ਪਿਰ ਪਰਦੇਸ ਸਿਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ। ਹਲਤ ਨਾ ਸੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾਵਣਿਆ। ਹਰ ਕਾ ਨਾਮ ਕਿਨੈ ਵਿਰਲੈ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ। ਅਨ ਦਿਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਭ ਮਹਿ ਵਰਤੈ ਏਕੋ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਨਾਨਕ ਨਾਮ ਰਤੇ ਜਨ ਸੋਹ ਹੈ, ਕਰ ਕਿਰਪਾ ਆਪ ਮਿਲਾਵਣਿਆ। ਮਾਝ ਮਹੱਲਾ ਤੀਜਾ, ਮਨਮੁਖ ਪੜ੍ਹੈ ਪੰਡਿਤ ਕਹਾਵਹਿ, ਦੂਜੈ ਭਾਇ ਮਹਾ ਦੁਖ ਪਾਵਹਿ। ਵਿਖਿਆ ਮਾਤੇ ਕਿਛ ਸੂਝੈ ਨਾਹੀ, ਫਿਰ ਫਿਰ ਜੂਨੀ ਆਵਣਿਆ। ਹਉ ਵਾਰੀ ਜੀਓ ਵਾਰੀ, ਹਉਮੈ ਮਾਰ ਮਿਲਾਵਣਿਆ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪੀਆਵਣਿਆ। ਰਹਾਉ ਵੇਦ ਪੜ੍ਹੈ ਹਰ ਰਸ ਨਹੀਂ ਆਇਆ, ਵਾਦ ਵਖਾਣ ਹੈ ਮੋਹੇ ਮਾਇਆ। ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ। ਸੱਚੋ ਸੱਚ ਰਵਹਿ ਦਿਨ ਰਾਤੀ, ਇਹੋ ਮਨ ਸੱਚ ਰੰਗਾਵਣਿਆ। ਜੋ ਸੱਚ ਰਤੇ ਤਿਨ ਸੱਚੋ ਭਾਵੈ, ਆਪੇ ਦੇ ਨਾ ਪੱਛੋ ਤਾਵੈ। ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ। ਕੂੜ ਕੁਸਤ ਤਿਨਾ ਮੈਲ ਨਾ ਲਾਗੈ, ਗੁਰ ਪ੍ਰਸਾਦੀ ਅਨ ਦਿਨ ਜਾਗੈ। ਨਿਰਮਲ ਨਾਮ ਵਸੈ ਘਟ ਅੰਤਰ, ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ। ਤ੍ਰੈ ਗੁਣ ਪੜ੍ਹੈ ਹਰ ਤੱਤ ਨਾ ਜਾਣ ਹੈ, ਮੂਲਹ ਭੁੱਲੇ ਗੁਰ ਸ਼ਬਦ ਨਾ ਪਛਾਣ ਹੈ। ਮੋਹ ਵਿਆਪੇ ਕਿਛ ਸੂਝੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ। ਵੇਦ ਪੁਕਾਰੈ ਤ੍ਰਿਵਿਧ ਮਾਇਆ, ਮਨਮੁਖ ਨਾ ਬੂਝੈ ਦੂਜੈ ਭਾਇਆ। ਤ੍ਰੈ ਗੁਣ ਪੜ੍ਹੈ ਹਰ ਏਕ ਨਾ ਜਾਣ ਹੈ, ਬਿਨ ਬੂਝੇ ਦੁਖ ਪਾਵਣਿਆ। ਜਾ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁਖ ਚੁਕਾਏ। ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਾਝ ਮਹੱਲਾ ਤੀਜਾ, ਨਿਰਗੁਣ ਸਰਗੁਣ ਆਪੇ ਸੋਈ, ਤੱਤ ਪਛਾਣੈ ਸੋ ਪੰਡਿਤ ਹੋਈ। ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ।
ਤਤ ਪਛਾਣੈ ਸੋ ਪੰਡਿਤ ਹੋਈ। ਸਾਡੀ ਆਮ ਬੋਲਚਾਲ ਦਾ ਲਫਜ਼ ਹੈ ਪੰਡਿਤ, ਅਤੇ ਪਾਠ ਕਰਦਿਆਂ ਵੀ ਆਪਾਂ ਇਸੇ ਤਰ੍ਹਾਂ ਪੰਡਿਤ ਹੀ ਪੜ੍ਹ ਜਾਂਦੇ ਹਾਂ। ਜਿੱਥੇ ਡੱਡੇ ਨੂੰ ਸਿਹਾਰੀ ਲਿਖੀ ਹੋਵੇ, ਉਚੇਚੇ ਤੌਰ 'ਤੇ ਖਿਆਲ ਰੱਖ ਕੇ ਪਾਠ ਕਰਨਾ ਤਤ ਪਛਾਣੈ ਸੋ ਪੰਡਿਤ ਹੋਈ। ਜਿੱਥੇ ਵੀ ਇਉਂ ਪਾਠ ਆਵੇ, ਇਹ ਖਿਆਲ ਕਰਨਾ ਕਿ ਡੱਡੇ ਨੂੰ ਸਿਹਾਰੀ ਹੈ ਜਾਂ ਨਹੀਂ, ਜਿਵੇਂ ਲਿਖਿਆ ਹੈ ਉਵੇਂ ਉਚਾਰਨ ਕਰਨਾ ਹੈ ਜੀ।
ਹਉ ਵਾਰੀ ਜੀਓ ਵਾਰੀ ਹਰ ਰਸ ਚੱਖ ਸਾਧ ਪਾਵਣਿਆ, ਹਰ ਰਸ ਚੱਖ ਹੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ। ਰਹਾਉ ਸੋ ਨਿਹਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤੱਤ ਗਿਆਨ ਹਉ ਮੈਂ ਮਾਰੇ। ਨਾਮ ਪਦਾਰਥ ਨਾਉ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਹਉ ਮੈਂ ਕਰੈ ਨਿਹਕਰਮੀ ਨਾ ਹੋਵੈ, ਗੁਰ ਪ੍ਰਸਾਦੀ ਹਉ ਮੈਂ ਖੋਵੈ। ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗ ਹੈ ਨਿਤ, ਸੰਤ ਚੁਗ ਹੈ ਨਿਤ ਗੁਰਮੁਖ ਹੋਈ। ਇਸਨਾਨ ਕਰਹਿ ਸਦਾ ਦਿਨ ਰਾਤੀ, ਹਉ ਮੈਂ ਮੈਲ ਚੁਕਾਵਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉ ਮੈਂ ਮਾਰ। ਅਹਿਨਸ ਪ੍ਰੀਤ ਸ਼ਬਦ ਸਾਚੈ, ਹਰ ਸਰ ਵਾਸਾ ਪਾਵਣਿਆ। ਮਨਮੁਖ ਸਦਾ ਬਾਗ ਮੈਲਾ, ਹਉ ਮੈਂ ਮਲ ਲਾਈ। ਇਸਨਾਨ ਕਰੈ ਪਰ ਮੈਲ ਨਾ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹਉ ਮੈਂ ਮੈਲ ਚੁਕਾਵਣਿਆ। ਰਤਨ ਪਦਾਰਥ
ਵਿਚਾਰੈ, ਹਾਂਜੀ, ਜੀਵਤ ਮਰੈ ਗੁਰ ਸ਼ਬਦ ਵਿਚਾਰੈ। ਬੱਬੇ ਦਾ ਖਿਆਲ ਰੱਖਣਾ, ਨਾਲ ਬਿਹਾਰੀ ਦਾ ਵੀ।
ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹਉ ਮੈਂ ਮੈਲ ਚੁਕਾਵਣਿਆ। ਰਤਨ ਪਦਾਰਥ ਘਰ 'ਤੇ ਪਾਇਆ, ਪੂਰੈ ਸਤਿਗੁਰ ਸ਼ਬਦ ਸੁਣਾਇਆ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਘਾਟ ਚਾਨਣ ਆਪ ਪਛਾਨਣਿਆ। ਆਪ ਉਪਾਏ ਤੈ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ 'ਤੇ ਪਾਵਣਿਆ। ਮਾਝ ਮਹੱਲਾ ਤੀਜਾ, ਮਾਇਆ ਮੋਹ ਜਗਤ ਸਬਾਇਆ, ਤ੍ਰੈ ਗੁਣ ਦੀਸਹਿ ਮੋਹੇ ਮਾਇਆ। ਗੁਰਪ੍ਰਸਾਦੀ ਕੋ ਬਿਰਲਾ ਬੂਝੈ, ਚੌਥੇ ਪਦ ਲਿਵ ਲਾਵਣਿਆ। ਹਉ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਸ਼ਬਦ ਜਲਾਏ ਸੋ ਹਰਿ ਸਿਉ ਚਿਤ ਲਾਏ।
ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ,
ਮਾਇਆ ਮੋਹ ਜਲਾਏ ਸੋ ਹਰਿ ਸਿਉ ਚਿਤ ਲਾਏ, ਹਰ ਦਰ ਮਹਿਲੀ ਸੋਭਾ ਪਾਵਣਿਆ। ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸਾਸਤ ਜਿਨ ਉਪਾਇਆ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰ ਪ੍ਰਸਾਦੀ ਮਨ ਵਸਾਇਆ। ਜਤ ਸਤ ਸੰਜਮ ਸੱਚ ਕਮਾਵੈ, ਗੁਰ ਪੂਰੈ ਨਾਮ ਧਿਆਵਣਿਆ। ਪੇਈੜੈ ਧਨ ਭਰਮ ਭੁਲਾਣੀ, ਦੂਜੈ ਲਾਗੀ ਫਿਰ ਪੱਛੋ ਤਾਣੀ। ਹਲਤ ਪਲਤ ਦੋਵੈ ਗਾਵਾਏ, ਸੁਪਨੈ ਸੁਖ ਨਾ ਪਾਵਣਿਆ। ਪੇਈੜੈ
ਕੰਨਾ ਦੇਖੋ, ਗੱਗੇ ਤਾਂ ਨਹੀਂ ਕੰਨਾ
ਹੈਗਾ,
ਗਵਾਏ ਆ
ਨਾ, ਹਾਂਜੀ। ਹਲਤ ਪਲਤ ਦੋਵੈ ਗਾਵਾਏ, ਗਾਵਾਏ ਕੰਨੇ ਨਾਲ ਸੁਝਿਆ ਜੀ, ਹਾਂਜੀ,
ਕੋਈ ਨਾ ਇੱਧਰ ਨਹੀਂ।
ਹਲਤ ਪਲਤ ਦੋਵੈ ਗਾਵਾਏ, ਸੁਪਨੈ ਸੁਖ ਨਾ ਪਾਵਣਿਆ। ਪੇਈੜੈ ਧਨ ਕੰਤ ਸਮਾਲੇ, ਗੁਰ ਪ੍ਰਸਾਦੀ ਵੇਖੈ ਨਾਲੇ।
ਹਲਤ ਪਲਤ ਦੋਵੈ ਗਾਵਾਏ, ਗਾਵਾਏ ਤੋਂ ਭਾਵ ਅਰਥ ਭਾਵੇਂ ਗਵਾਉਣ ਤੋਂ ਹੀ ਹੈ ਕਿ ਲੋਕ ਪਰਲੋਕ ਉਸਨੇ ਦੋਵੇਂ ਗਵਾ ਲਏ। ਜਿਹੜਾ ਦੂਜੇ ਭਾਵ 'ਚ ਲੱਗਾ, ਸੁਪਨੇ ਮਾਤਰ ਵੀ ਸੁੱਖ ਨਹੀਂ ਪ੍ਰਾਪਤ ਕਰ ਸਕਦਾ। ਪਰ ਇੱਥੇ ਕੰਨਾ ਸਤਿਗੁਰੂ ਜੀ ਨੇ ਚਾਲ ਮੁਤਾਬਕ ਰੱਖਿਆ ਹੈ, ਹਲਤ ਪਲਤ ਦੋਵੈ ਗਾਵਾਏ, ਇਹ ਚਾਲ ਬਣਦੀ ਹੈ ਪੰਕਤੀ ਦੀ, ਤਾਂ ਕੰਨਾ ਲੱਗਾ ਹੋਇਆ ਹੈ, ਇਹ ਖਿਆਲ ਰੱਖਣਾ ਜੀ।
ਫਿਰ ਕਹਿ ਸਹਿਜ ਰਹਿ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾਵਣਿਆ। ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ, ਦੂਜਾ ਭਾਉ ਗੁਰ ਸ਼ਬਦ ਜਲਾਇਆ। ਏਕੋ ਰਵ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿਤ ਨ ਆਵੈ ਬਿਨ ਨਾਵੈ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮੇਲੈ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਨ ਕਉ ਜਿਨ ਧੁਰ ਮਸਤਕ ਲੇਖ ਲਿਖਾਵਣਿਆ
ਇੱਥੇ ਚੌਥੇ ਤੀਸਰੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਸ਼ਬਦਾਂ ਦੀ ਸੰਪੂਰਨਤਾ ਹੋਈ ਹੈ। ਅਸ਼ਟਪਦੀਆਂ 109 ਅੰਗ ਤੋਂ ਆਰੰਭ ਹੋਈਆਂ ਅਤੇ ਅਸ਼ਟਪਦੀਆਂ ਵਿੱਚ ਇੱਕ ਸ਼ਬਦ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਇਆ। ਅੱਗੇ ਤੀਸਰੇ ਪਾਤਸ਼ਾਹ ਜੀ ਦੇ ਸ਼ਬਦ ਆਏ ਨੇ। ਆਪਾਂ ਅੰਕ ਰਚਨਾ ਵੱਲ ਧਿਆਨ ਦੇਈਏ। 8, 1, 32, 33 ਅੱਠ ਤੋਂ ਭਾਵ ਕੇ ਸ਼ਬਦ ਦੇ 8 ਪਦ ਸੰਪੂਰਨ ਹੋਏ। ਇੱਕ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਦਾ ਸ਼ਬਦ ਸੀ, 32 ਇਹ ਹੁਣ ਸਤਿਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਆਏ ਨੇ। ਇੱਥੋਂ ਤੱਕ ਕੁੱਲ ਗਿਣਤੀ 33 ਬਣੀ ਹੈ। ਅੱਗੇ ਇੱਕ ਸ਼ਬਦ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਆਵੇਗਾ ਅਤੇ 5 ਸ਼ਬਦ ਸਤਿਗੁਰੂ ਅਰਜਨ ਦੇਵ ਜੀ ਦੇ ਆਉਣਗੇ। ਉੱਥੇ ਜਾ ਕੇ ਵੀ ਇਹਨਾਂ ਸਾਰੇ ਸ਼ਬਦਾਂ ਦਾ ਜੋੜ ਲਿਖਿਆ ਆਵੇਗਾ। ਆਓ ਸਰਵਣ ਕਰੀਏ।
ਮਾਜ ਮਹੱਲਾ ਚੌਥਾ। ਆਦਿ ਪੁਰਖ ਅਪਰੰਪਰ ਆਪੇ, ਆਪੇ ਥਾਪੇ ਥਾਪ ਉਥਾਪੇ, ਸਭ ਮਹਿ ਵਰਤੈ ਏਕੋ ਸੋਈ, ਗੁਰਮੁਖ ਸੋਭਾ ਪਾਵਣਿਆ, ਹਉ ਵਾਰੀ ਜੀਉ ਵਾਰੀ, ਨਿਰੰਕਾਰੀ ਨਾਮ ਧਿਆਵਣਿਆ, ਤਿਸ ਰੂਪ ਨਾ ਰੇਖਿਆ, ਘਟ ਘਟ ਦੇਖਿਆ, ਗੁਰਮੁਖ ਅਲਖ ਲਿਖਾਵਣਿਆ, ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ, ਤੁਧ ਬਿਨ ਦੂਜਾ ਅਵਰ ਨਾ ਕੋਈ, ਗੁਰ ਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ, ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੈ ਮਨ ਭੀਜੈ, ਸਹਿਜ ਸਮਾਦ ਲਗਾਵਣਿਆ, ਆਨ ਦਿਨ ਗੁਣ ਗਾਵਾ ਪ੍ਰਭ ਤੇਰੇ, ਤੁਧ ਸਾ ਲਾਹੀ ਪ੍ਰੀਤਮ ਮੇਰੇ, ਤੁਧ ਬਿਨ ਅਵਰ ਨਾ ਕੋਈ ਜਾਚਾ, ਗੁਰ ਪ੍ਰਸਾਦੀ ਤੂੰ ਪਾਵਣਿਆ, ਅਗਮ ਅਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰਹੈ ਤੂੰ ਲੈ ਮਿਲਾਈ, ਪੂਰੇ ਗੁਰ ਕੈ ਸ਼ਬਦ ਧਿਆਈਐ, ਸ਼ਬਦ ਸੇਵ ਸੁਖ ਪਾਵਣਿਆ, ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵੈ, ਗੁਰਮੁਖ ਸਦਾ ਰਹੈ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ, ਮਨਮੁਖ ਕਰਮ ਕਰੇ ਅਹੰਕਾਰੀ, ਜੂਐ ਜਨਮ ਸਭ ਬਾਜੀ ਹਾਰੀ, ਅੰਤਰ ਲੋਭ ਮਹਾ ਗੁਬਾਰਾ, ਫਿਰ ਫਿਰ ਆਵਣ ਜਾਵਣਿਆ, ਆਪੇ ਕਰਤਾ ਦੇ ਵਡਿਆਈ, ਜਿਨ ਕਉ ਆਪ ਲਿਖਤ ਧੁਰ ਪਾਈ, ਨਾਨਕ ਨਾਮ ਮਿਲੈ ਭਾਉ ਭੰਜਨ, ਗੁਰ ਸਬਦੀ ਸੁਖ ਪਾਵਣਿਆ। ਮਾਝ ਮਹੱਲਾ ਪੰਜਵਾ। ਘਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰੱਖਿਆ, ਅਗਮ ਅਗੋਚਰ ਸਭ ਤੇ ਊਚਾ, ਗੁਰ ਕੈ ਸ਼ਬਦ ਲਿਖਾਵਣਿਆ, ਹਉ ਵਾਰੀ ਜੀਉ ਵਾਰੀ, ਕਲ ਮਹਿ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੈ ਧਾਰੇ, ਵਡਭਾਗੀ ਦਰਸ਼ਨ ਪਾਵਣਿਆ, ਰਹਾਉ ਸਾਧਕ ਸਿੱਧ ਜਿਸੈ ਕਉ ਫਿਰਦੇ, ਬ੍ਰਹਮੇ ਇੰਦਰ ਧਿਆਇ ਨ ਹਿਰਦੇ, ਕੋਟ ਤੇ ਤੀਸਾ ਖੋਜਹਿ ਤਾ ਕਉ, ਕੋਟ ਤੇ ਤੀਸਾ ਖੋਜਹਿ ਤਾ ਕਉ, ਗੁਰਮਿਲ ਹਿਰਦੈ ਗਾਵਣਿਆ, ਆਠ ਪਹਿਰ ਤੁਧ ਜਾਪੇ ਪਵਨਾ, ਧਰਤੀ ਸੇਵਕ ਪਾਇਕ ਚਰਨਾ, ਖਾਣੀ ਬਾਣੀ ਸਰਬ ਨਿਵਾਸੀ, ਸਭਨਾ ਕੈ ਮਨ ਭਾਵਣਿਆ, ਸਾਚਾ ਸਾਹਿਬ ਗੁਰਮੁਖ ਜਾਪੈ, ਪੂਰੇ ਗੁਰ ਕੈ ਸ਼ਬਦ ਸੰਜਾਪੈ, ਜਿਨ ਪੀਆ ਸੇਈ ਤ੍ਰਿਪਤਾਸੇ, ਸੱਚੇ ਸੱਚ ਅਗਾਵਣਿਆ, ਤਿਸ ਘਰ ਸਹਿਜਾ ਸੋਈ ਸੁਹੇਲਾ, ਅਨੰਦ ਵਿਨੋਦ ਕਰੇ ਸਦ ਕੇਲਾ, ਸੋ ਧਨਵੰਤਾ ਸੋ ਵੱਡ ਸਾਹਾ, ਜੋ ਗੁਰ ਚਰਣੀ ਮਨ ਲਾਵਣਿਆ, ਪਹਿਲੋਂ ਦੇ ਤੈਂ ਰਿਜਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ, ਤੁਧ ਜੇਵਟ ਦਾਤਾ ਅਵਰ ਨ ਸੁਆਮੀ ਲਵੈ ਨ ਕੋਈ ਲਾਵਣਿਆ ਜਿਸ ਤੂੰ ਤੁਠਾ ਸੋ ਤੁਧ ਧਿਆਏ ਸਾਧ ਜਨਾ ਕਾ ਮੰਤਰ ਕਮਾਏ ਆਪ ਤਰੈ ਸਗਲੇ ਕੁਲ ਤਾਰੇ ਤਿਸ ਦਰਗਹ ਠਾਕ ਨ ਪਾਵਣਿਆ ਤੂੰ ਵੱਡਾ ਤੂੰ ਊਚੋ ਊਚਾ ਤੂੰ ਬੇਅੰਤ ਆਤਮੂਚੋ ਮੂਚਾ ਹਉ ਕੁਰਬਾਣੀ ਤੇਰੈ ਵੰਨਿਆ ਨਾਨਕ ਦਾਸ ਦਸਾ ਬਣਿਆ
ਵੰਨਿਆ ਅੱਖਰ ਨੂੰ ਆਮ ਤੌਰ 'ਤੇ ਪਾਠੀ ਰਾਗੀ ਵੰਜਾਂ ਹੀ ਬੋਲ ਦਿੰਦੇ ਨੇ ਵੰਜਾਂ ਉਹ ਜੱਜੇ ਨਾਲ ਬਣ ਜਾਂਦਾ ਹੈ ਨੰਨੇ ਦਾ ਉਚਾਰਨ ਜ਼ਰੂਰੀ ਹੈ ਹਉ ਕੁਰਬਾਣੀ ਤੇਰੈ ਵੰਨਿਆ ਨਾਨਕ ਦਾਸ ਦਸਾ ਬਣਿਆ ਇਹ ਅਭਿਆਸ ਕਰਨਾ ਹੈ ਜੀ ਬੋਲਣ ਦਾ
ਮਾਝ ਮਹੱਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਬਕਤਾ ਕੌਣ ਸੋ ਗਿਰਹੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨ ਬਿਧ ਬਦ ਕਿਨ ਬਿਧ ਛੂਟਾ ਕਿਨ ਬਿਧ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨਿਹਕਰਮਾ ਕੌਣ ਸੋ ਕਹਿ ਕਹਾਏ ਜੀਓ ਕੌਣ ਸੋ ਸੁਖੀਆ ਕੌਣ ਸੋ ਦੁਖੀਆ ਕੌਣ ਸੋ ਸਨਮੁਖ ਕੌਣ ਵਿਮੁਖੀਆ ਕਿਨ ਬਿਧ ਮਿਲੀਐ ਕਿਨ ਬਿਧ ਬਿਛੁਰੈ ਇਹ ਬਿਧ ਕੌਣ ਪ੍ਰਗਟਾਏ ਜੀਓ ਕੌਣ ਸੋ ਅੱਖਰ ਜਿਤ ਧਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ ਕਿਨ ਬਿਧ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਕਤਾ ਧਨ ਗਿਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਉ ਮੈਂ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨਿਹਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਵਿਮੁਖੀਆ ਗੁਰਮੁਖ ਮਿਲੀਐ ਮਨਮੁਖ ਵਿਛੁਰੈ ਗੁਰਮੁਖ ਬਿਧ ਪ੍ਰਗਟਾਏ ਜੀਓ ਗੁਰਮੁਖ ਅੱਖਰ ਜਿਤ ਧਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸ ਤੇ ਹੋਇਓ ਅਨੰਤਾ ਨਾਨਕ ਏਕ ਸਮਾਹ ਸਮਾਏ ਜੀਓ ਮਾਝ ਮਹੱਲਾ ਪੰਜਵਾਂ ਪ੍ਰਭ ਅਭਿਨਾਸੀ ਤਾ ਕਿਆ ਕਾੜਾ ਹਰ ਭਗਵੰਤਾ ਤਾ ਜਨ ਖਰਾ ਸੁਖਾਲਾ ਜੀ ਪ੍ਰਾਨ ਮਾਨ ਸੁਖਦਾਤਾ ਤੂੰ ਕਰਹਿ ਸੋਈ ਸੁਖ ਪਾਵਣਿਆ ਹਉ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨ ਲਾਵਣਿਆ ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ ਘਾਟ ਘਾਟ ਪਾਰ ਬ੍ਰਹਮ ਤਿੰਨ ਜਨ ਡੀਠਾ ਥਾਨ ਥਨੰਤਰ ਤੂੰ ਹੈ ਇੱਕੋ ਇੱਕ ਵਰਤਾ ਬਣਿਆ ਸਗਲ ਮਨੋਰਥ ਤੂੰ ਦੇਵਨ ਹਾਰਾ ਭਗਤੀ ਭਾਏ ਭਰੇ ਭੰਡਾਰਾ ਦਇਆ ਧਾਰ ਰਾਖੇ ਤੁਧ ਸੇਈ ਪੂਰੈ ਕਰਮ ਸਮਾਵਣਿਆ ਅੰਧਕੂਪ ਤੇ ਕੰਢੈ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵਹਿ ਪੂਰਨ ਅਭਿਨਾਸੀ ਕਹਿ ਸੁਣ ਤੋਟ ਨ ਆਵਣਿਆ ਐਥੈ ਉਥੈ ਤੂੰ ਹੈ ਰਖਵਾਲਾ ਮਾਤ ਗਰਭ ਮਹਿ ਤੁਮ ਹੀ ਪਾਲਾ ਮਾਇਆ ਅਗਨ ਨਾ ਪੋਹੈ ਤਿਨਕਾਓ ਰੰਗ ਰੱਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ ਮਨ ਤਨ ਅੰਤਰ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕਉ ਤੂੰ ਪ੍ਰਭ ਭਇਆ ਸਹਾਈ ਤਿਸ ਤੱਤੀ ਵਾਉ ਨ ਲੱਗੈ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤ ਸੰਗਤ ਜਪ ਪ੍ਰਗਟਾ ਬਣਿਆ ਤੂੰ ਊਚ ਅਥਾਹ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲ ਬਲ ਜਾ ਬਣਿਆ ਮਾਝ ਮਹੱਲਾ ਪੰਜਵਾ ਘਰ ਦੂਜਾ ਨਿਤ ਨਿਤ ਦਈਓ ਸੰਭਾਲੀਐ ਮੂਲ ਨਾ ਮਨੋ ਵਿਸਾਰੀਐ ਰਹਾਉ
ਕੱਲ ਵੀ ਬੇਨਤੀ ਕੀਤੀ ਸੀ ਇਹ ਦੱਦਾ ਔਰ ਜਈਆ ਅੱਖਰ ਜਿਹੜੇ ਆਉਂਦੇ ਨੇ ਸੋ ਇਹ ਜਈਏ ਦੀ ਆਵਾਜ਼ ਸਦਕਾ ਦਈਓ ਪਾਠ ਬਣੇਗਾ ਨਿਤ ਨਿਤ ਦਈਓ ਸੰਭਾਲੀ ਹੈ ਅੱਗੇ ਬਾਰਾਂਮਾਹ ਵੀ ਆਰੰਭ ਹੋਣਾ ਹੈ ਉੱਥੇ ਵੀ ਪਾਠ ਆਉਣਾ ਹੈ ਦਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ ਕੋਏ ਇਉਂ ਇਹ ਪਾਠ ਚੇਤੇ ਰੱਖਣਾ ਦਈਓ ਨਿਤ ਨਿਤ ਦਈਓ ਸੰਭਾਲੀ ਹੈ ਬੇਨਤੀ ਇੱਥੇ ਵੀ ਹੈ ਕਿ ਪੰਗਤੀਆਂ ਛੋਟੇ ਬਹਿਰ ਦੀਆਂ ਹਨ ਪਰ ਇਹਨਾਂ ਦੇ ਵਿੱਚ ਵਿਸਰਾਮਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਨੇ ਧਿਆਨ ਪੂਰਵਕ ਸਰਵਣ ਕਰੀਏ ਜੀ
ਸੰਤਾ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ ਤੋਸਾ ਹਰ ਕਾ ਨਾਮ ਲੈ ਤੇਰੇ ਕੁਲ ਹੈ ਨਾ ਲਾਗੈ ਗਾਲ ਜੀਓ ਜੋ ਸਿਮਰੰਦੇ ਸਾਈਐ ਨਰਕ ਨਾ ਸੇਈ ਪਾਈਐ ਤੱਤੀ ਵਾਉ ਨਾ ਲੱਗਈ ਜਿਨ ਮਨ ਉੱਠਾ ਆਏ ਜੀਓ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ ਹਰ ਅਮਿਓ ਰਸਾਇਣ ਪੀਵੀਐ ਮੋਹਿ ਡਿੱਠੈ ਜਾਨਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜਹ ਗੁਰ ਕੇ ਪਾਵ ਜੀਓ ਜੋ ਹਰ ਕੀਤਾ ਆਪਣਾ ਤਿਨ ਹੈ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਦੈ ਭਾਗ ਜੀਓ ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਸ਼ਾਹੀਆ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਕਾਰੈ ਲਾਗ ਜੀਓ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ
ਇਸ ਪੰਗਤੀ ਦੇ ਵਿਸਰਾਮ ਵੱਲ ਖਿਆਲ ਰੱਖਣਾ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਇਹ ਸ਼ੁੱਧ ਉਚਾਰਣ ਹੈ ਜੀ ਇਹ ਸ਼ੁੱਧ ਵਿਸਰਾਮ ਹੈ ਭਾਵੰਦਾ ਇਹ ਵੀ ਖਿਆਲ ਰੱਖਣਾ ਭਾਵੰਦਾ ਵਵੇ ਨੂੰ ਜ਼ੋਰ ਨਹੀਂ ਦੇਣਾ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ
ਅਟਲ ਪਦਾਰਥ ਪਾਇਆ ਭੈ ਭੰਜਨ ਕੀ ਸਰਣ ਆਇਆ ਲਾਏ ਅੰਚਲ ਨਾਨਕ ਤਾਰਿਅਨ ਜਿੱਤਾ ਜਨਮ ਅਪਾਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਝ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ ਸਰਨ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀਅਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੈ ਕੀਆ ਤਪਾਵਸੋ ਦੁਸ਼ਟ ਮੂਏ ਹੋਏ ਮੂਰੇ ਨਾਨਕ ਰਤਾ ਸੱਚ ਨਾਏ ਹਰ ਵੇਖੈ ਸਦਾ ਹਜੂਰੇ
ਖਾਲਸਾ ਜੀ ਜੋ ਸ਼ਬਦ ਇੱਥੋਂ ਤੱਕ ਅਸ਼ਟਪਦੀਆਂ ਦੇ ਸੰਪੂਰਨ ਹੋਏ ਹਨ ਅੰਕ ਰਚਨਾ ਜੋ ਅੱਗੇ ਸਤਿਗੁਰੂ ਜੀ ਨੇ ਲਿਖੀ ਹੈ ਪਿੱਛੇ ਵੀ ਬੇਨਤੀ ਕੀਤੀ ਜੋ ਇੱਥੇ ਅੰਗ ਆਏ ਨੇ 8, 5, 39, 1, 32, 1, 5, 39 ਇਹ ਵੀ ਸਮਝਣ ਵਾਲੀ ਬਾਤ ਹੈ ਅੱਠ ਇਹ ਸ਼ਬਦ ਦੇ ਪਦਿਆਂ ਦਾ ਭਾਵ ਹੈ ਇੱਕ ਇੱਕ ਪੰਗਤੀ ਦਾ ਇੱਕ ਇੱਕ ਪਦਾ ਇਸ ਸ਼ਬਦ ਵਿੱਚ ਆਇਆ ਇਹ 8 ਪਦ ਹਨ 5 ਤੋਂ ਭਾਵ ਕਿ ਇੱਥੋਂ ਤੱਕ ਸਤਿਗੁਰੂ ਅਰਜਨ ਦੇਵ ਜੀ ਦੇ ਇਹ ਅਸ਼ਟਪਦੀਆਂ ਵਿੱਚ ਉਚਾਰਨ ਕੀਤੇ 5 ਸ਼ਬਦ ਆਏ ਨੇ 39 ਇਹ ਕੁੱਲ ਗਿਣਤੀ ਹੈ ਸਾਰੀਆਂ ਅਸ਼ਟਪਦੀਆਂ ਦੀ ਆਰੰਭ ਤੋਂ ਲੈ ਕੇ ਹੁਣ ਤੱਕ ਜੋ ਮਾਝ ਰਾਗ ਦੀਆਂ ਅਸ਼ਟਪਦੀਆਂ ਨੇ ਇਹ ਉਹਨਾਂ ਦੀ ਕੁੱਲ ਗਿਣਤੀ ਹੈ ਇਸ ਗਿਣਤੀ ਦਾ ਅੱਗੇ ਵੇਰਵਾ ਫਿਰ ਸਤਿਗੁਰੂ ਜੀ ਨੇ ਦੇ ਦਿੱਤਾ ਇੱਕ ਇਹ ਇੱਕ ਸ਼ਬਦ ਪਹਿਲਾਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਆਇਆ ਸੀ 32 ਇਹ 32 ਸ਼ਬਦ ਸਤਿਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਅੱਗੇ ਫਿਰ ਏਕਾ ਹੈ ਇਹ ਸਤਿਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਆਇਆ ਅਤੇ ਅੱਗੇ 5 ਅੰਕ ਹੈ 5 ਸ਼ਬਦ ਸਤਿਗੁਰੂ ਅਰਜਨ ਦੇਵ ਜੀ ਦੇ ਆਏ ਇਹਨਾਂ ਸਾਰਿਆਂ ਦਾ ਜੋੜ 39 ਬਣਦਾ ਹੈ ਜੋ 39 ਅੱਗੇ ਲਿਖਿਆ ਹੋਇਆ ਹੈ। ਇਹ ਸਾਰੇ ਇਹ ਅੰਕ ਰਚਨਾ ਲਿਖਣ ਤੋਂ ਭਾਵ ਹੈ। ਅੱਗੇ ਅੰਮ੍ਰਿਤ ਰੂਪ ਬਾਣੀ 12 ਮਾਹ ਆਰੰਭ ਹੋ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਰ ਤਰੀਕੇ ਉਪਦੇਸ਼ ਬਖਸ਼ਿਆ, ਸਰਵ ਪੱਖੀ ਉਪਦੇਸ਼ ਦਿੱਤਾ ਹੈ, ਕੋਈ ਪੱਖ ਛੱਡਿਆ ਹੀ ਨਹੀਂ। ਜੋ ਸੰਸਾਰਕ ਤੌਰ 'ਤੇ ਵਰਤਾਰੇ ਕੁਦਰਤੀ ਤੌਰ 'ਤੇ ਵਰਤਦੇ ਨੇ, ਉਹਨਾਂ ਦੇ ਵਿੱਚੋਂ ਵੀ ਸਤਿਗੁਰੂ ਮਹਾਰਾਜ ਨੇ ਸਾਨੂੰ ਸਿੱਖਿਆ ਦਿੱਤੀ, ਉਪਦੇਸ਼ ਦਿੱਤਾ। ਆਪਾਂ ਜਾਣਦੇ ਹਾਂ ਸਾਲ ਵਿੱਚ 12 ਮਹੀਨੇ ਹੁੰਦੇ ਨੇ ਔਰ ਹਰ ਦਿਨ ਅਤੇ ਰਾਤ ਦਾ ਚੱਕਰ ਚੱਲਦਾ ਹੈ। 8 ਪਹਿਰ ਹਨ ਇੱਕ ਦਿਨ ਰਾਤ ਦੇ, 4 ਪਹਿਰ ਦਿਨ ਦੇ, 4 ਹੀ ਰਾਤ ਦੇ। ਇਸੇ ਤਰ੍ਹਾਂ 7 ਵਾਰ ਹਨ ਇੱਕ ਹਫ਼ਤੇ ਦੇ, 15 ਥਿੱਤਾਂ ਹੋਇਆ ਕਰਦੀਆਂ ਨੇ ਚੰਦਰਮਾ ਦੇ ਮੁਤਾਬਕ। ਸੋ ਇਹ ਸਾਰੇ ਵਰਣਨ ਸਤਿਗੁਰੂ ਗਰੀਬ ਨਿਵਾਸ ਜੀ ਨੇ ਰੱਖੇ ਨੇ। ਸ੍ਰੀ ਰਾਗ ਵਿੱਚ ਆਪਾਂ ਸਤਿਗੁਰਾਂ ਦੀ ਬਾਣੀ ਪਹਿਰੇ ਸਰਵਣ ਕੀਤੀ, ਪਹਿਲੇ ਤੋਂ ਚੌਥੇ ਪਹਿਰ ਤੱਕ ਇਹ ਵਰਣਨ ਸਤਿਗੁਰੂ ਮਹਾਰਾਜ ਜੀ ਨੇ ਰਾਤ ਦੇ ਪਹਿਰਾਂ ਦਾ ਕੀਤਾ, ਉਮਰ ਨੂੰ ਇੱਕ ਰਾਤ ਵਜੋਂ ਗਿਣਦਿਆਂ ਹੋਇਆਂ, ਮਨੁੱਖਾ ਉਮਰ ਰੂਪੀ ਰਾਤ। ਉਹ ਪਹਿਰੇ ਬਾਣੀ ਆਪਾਂ ਸ੍ਰੀ ਰਾਗ ਵਿੱਚ ਪੜ੍ਹੀ ਅਤੇ ਸੁਣੀ ਹੈ। ਹੁਣ ਇਹ ਜਿਹੜੇ ਸਾਡੇ ਦੇਸੀ ਸੰਮਤ ਦੇ 12 ਮਹੀਨੇ ਨੇ ਚੇਤ ਤੋਂ ਫੱਗਣ ਤੱਕ, ਉਹਨਾਂ ਦੇ ਨਾਵਾਂ ਰਾਹੀਂ 12 ਮਾਹਾਂ ਵਿੱਚ ਸਤਿਗੁਰੂ ਮਹਾਰਾਜ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। 12 ਮਾਹ ਤੋਂ ਤੁਰੰਤ ਬਾਅਦ ਬਾਣੀ ਆ ਰਹੀ ਹੈ ਦਿਨ ਰਹਿਣ। ਦਿਨ ਅਤੇ ਰਾਤ ਅਸੀਂ ਕਿਵੇਂ ਸਫਲੇ ਕਰਨੇ ਨੇ, ਇਹ ਦਿਨ ਰਹਿਣ ਬਾਣੀ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਗੌੜੀ ਰਾਗ ਵਿੱਚ ਥਿੱਤੀ ਬਾਣੀ ਆਵੇਗੀ 15 ਥਿੱਤਾਂ ਦੇ ਹਿਸਾਬ ਨਾਲ। ਬਿਲਾਵਲ ਵਿੱਚ ਵਾਰ ਬਾਣੀ ਵੀ ਆਉਂਦੀ ਹੈ, 7 ਵਾਰ ਜਿਹੜੇ ਹਨ। ਸੋ ਇਉਂ ਹਰ ਪੱਖ ਤੋਂ ਹੀ ਸਤਿਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਮਹੀਨਿਆਂ ਦੇ 12 ਮਹੀਨਿਆਂ ਦੇ ਨਾਵਾਂ ਰਾਹੀਂ ਉਪਦੇਸ਼ 2 ਜਗ੍ਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਨੇ ਵੀ 12 ਮਾਹ ਉਚਾਰਨ ਕੀਤਾ, ਉਹ ਤੁਖਾਰੀ ਰਾਗ ਵਿੱਚ ਹੈ, ਕਿਉਂਕਿ ਤੁਖਾਰੀ ਰਾਗ ਬਾਅਦ ਵਿੱਚ ਆਉਂਦਾ, ਇਸ ਲਈ ਉਹ ਅੱਗੇ ਜਾ ਕੇ ਆਵੇਗਾ। ਅਤੇ ਮਾਝ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਨੇ 12 ਮਾਹ ਉਚਾਰਿਆ ਹੈ, ਇਹ ਇੱਥੇ ਆ ਰਿਹਾ। ਇਸ ਦੇ ਬਾਰੇ ਕੁਝ ਬੇਨਤੀਆਂ ਆਪ ਜੀ ਨਾਲ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਸਾਂਝੀਆਂ ਕਰ ਰਹੇ ਨੇ, ਉਸ ਤੋਂ ਉਪਰੰਤ ਪਾਠ ਦੀ ਆਰੰਭਤਾ ਹੋਵੇਗੀ।
ਸੋ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਜੋ ਇਹ 12 ਮਹਾ ਬਾਣੀ ਉਚਾਰਨ ਹੋ ਰਹੀ ਹੈ, ਇਸ ਦੀ ਉਥਾਨਕਾ ਸੰਪਰਦਾਇ ਇਸ ਪ੍ਰਕਾਰ ਵੱਡਿਆਂ ਮਹਾਂਪੁਰਸ਼ਾਂ ਤੋਂ ਸੁਣੀ ਦੀ ਹੈ ਕਿ ਸਤਿਗੁਰੂ ਪੰਚਮ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਕੱਲ੍ਹ ਜਿੱਥੇ ਮੰਜੀ ਸਾਹਿਬ ਦੀਵਾਨ ਹਾਲ ਹੈ, ਉਸ ਜ਼ਮਾਨੇ ਵਿੱਚ ਇੱਥੇ ਬਹੁਤ ਖੁੱਲ੍ਹਾ ਬਾਗ ਹੋਇਆ ਕਰਦਾ ਸੀ। ਉੱਥੇ ਬਗੀਚੇ ਵਿੱਚ ਸਤਿਗੁਰੂ ਜੀ ਬਿਰਾਜਮਾਨ ਸਨ, ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ। ਔਰ ਤੁਸੀਂ ਕਦੀ ਸ੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਦੇ ਅੱਗੋਂ ਦੀ ਲੰਘ ਕੇ ਜਿੱਧਰ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਹੈ ਉੱਧਰ ਵੱਲ ਜਾਓ ਤਾਂ ਦੀਵਾਨ ਹਾਲ ਦੇ ਬਾਹਰ ਖੱਬੇ ਹੱਥ ਤੁਹਾਨੂੰ ਜਾਂਦਿਆਂ ਹੋਇਆਂ ਖੱਬੇ ਹੱਥ ਨਿਸ਼ਾਨ ਸਾਹਿਬ ਦੇ ਦਰਸ਼ਨ ਹੁੰਦੇ ਹਨ। ਉਸ ਨਿਸ਼ਾਨ ਸਾਹਿਬ ਜੀ ਦੇ ਲਾਗੇ ਇੱਕ ਸੰਘੇ ਮਰਮਰ ਦੀ ਪਾਲਕੀ ਸਾਹਿਬ ਜੀ ਵੀ ਬਣੀ ਹੋਈ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਮਹਾਰਾਜ ਉਸ ਵੇਲੇ ਇਸ ਨਿਸ਼ਾਨ ਸਾਹਿਬ ਵਾਲੀ ਜਗ੍ਹਾ 'ਤੇ ਬਿਰਾਜੇ ਹੋਏ ਸਨ। ਪੰਚਮ ਪਾਤਸ਼ਾਹ ਗਰੀਬ ਨਿਵਾਜ ਜੀ ਨੂੰ ਗੁਰੂ ਕੀ ਸੰਗਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹਰ ਮਤ ਮਤਾਂਤਰ ਦੇ ਵਿੱਚ ਵੱਖੋ ਵੱਖ ਸੰਪਰਦਾਵਾਂ ਵਿੱਚ ਮਤਾਂ ਵਿੱਚ ਇਹ ਰੀਤੀ ਹੈ, ਮੁਸਲਮਾਨ ਆਪਣੇ ਤਰੀਕੇ ਨਾਲ, ਹਿੰਦੂ ਵੀਰ ਆਪਣੇ ਤਰੀਕੇ ਨਾਲ ਮਹੀਨੇ ਦੀ ਸ਼ੁਰੂਆਤ ਕਰਦੇ ਹਨ, ਕਿਸੇ ਚੰਗੇ ਸਾਧੂ ਤੋਂ, ਕਿਸੇ ਮਹਾਂਪੁਰਸ਼ ਤੋਂ, ਕਿਸੇ ਪੀਰ ਫਕੀਰ ਤੋਂ ਮਹੀਨੇ ਦਾ ਨਾਂ ਸੁਣਦੇ ਹਨ। ਉਹਨਾਂ ਦਾ ਖਿਆਲ ਹੁੰਦਾ ਹੈ ਕਿ ਜੇ ਅਸੀਂ ਕਿਸੇ ਚੰਗੇ ਮਹਾਂਪੁਰਸ਼ ਦੇ ਮੁੱਖ ਤੋਂ ਮਹੀਨਾ ਸੁਣਾਂਗੇ ਤਾਂ ਆਉਣ ਵਾਲਾ ਇਹ ਮਹੀਨਾ ਸਾਡਾ ਸੁੱਖਾਂ ਦਾ ਬਤੀਤ ਹੋਵੇਗਾ। ਸੋ ਮਹਾਰਾਜ, ਸਾਡੇ ਗੁਰੂ ਕੇ ਸਿੱਖਾਂ ਵਾਸਤੇ ਕੀ ਮਰਯਾਦਾ ਹੈ? ਅਸੀਂ ਮਹੀਨੇ ਦੇ ਆਰੰਭ ਵਾਲੇ ਦਿਨ, ਜਿਸ ਦਿਨ ਮਹੀਨਾ ਸ਼ੁਰੂ ਹੁੰਦਾ ਹੈ, ਉਸ ਦਿਨ ਕੀ ਮਰਯਾਦਾ ਕਰੀਏ? ਪੰਚਮ ਪਾਤਸ਼ਾਹ ਜੀ ਨੇ ਜੋ ਬਚਨ ਕੀਤੇ, ਕਹਿਣ ਲੱਗੇ ਭਾਈ ਗੁਰਮੁਖੋ, ਮਹੀਨੇ ਦਾ ਆਰੰਭ ਹੋਵੇ ਜਾਂ ਕੋਈ ਵੀ ਦਿਨ ਹੋਵੇ, ਗੁਰੂ ਕੇ ਸਿੱਖ ਨੇ ਪਰਮੇਸ਼ੁਰ ਨਾਲ ਹੀ ਜੁੜਨਾ ਹੈ, ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਤੁਸੀਂ ਸਤਸੰਗ ਕਰਿਆ ਕਰੋ, ਗੁਰੂ ਘਰ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਕੀਰਤਨ ਕਰਿਆ ਕਰੋ। ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਬਾਰਾਂਵਾਂ ਉਚਾਰਨ ਕੀਤਾ ਹੈ, ਉਹਦਾ ਪਾਠ ਜਾਂ ਉਹਦੀ ਵਿਚਾਰ ਗੁਰਸਿੱਖਾਂ ਕੋਲੋਂ ਸਰਵਣ ਕਰਿਆ ਕਰੋ। ਤਾਂ ਜਦੋਂ ਗੁਰੂ ਸਾਹਿਬ ਨੇ ਇਹ ਬਚਨ ਕੀਤਾ ਤਾਂ ਜਿਹੜੇ ਪ੍ਰੇਮੀ ਵਿੱਚ ਗੁਰਮੁਖ ਬੈਠੇ ਸਨ ਉਹਨਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਪਾਤਸ਼ਾਹ ਜੀਓ, ਆਪ ਜੀ ਦਾ ਹੁਕਮ ਸਾਡੇ ਸਿਰ ਮੱਥੇ 'ਤੇ ਪ੍ਰਵਾਨ ਹੈ। ਬੇਨਤੀ ਇਹ ਹੈ ਕਿ ਜੋ ਤੁਖਾਰੀ ਰਾਗ ਵਿੱਚ ਬਾਰਾਂਵਾਂ ਜਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਚਾਰਨ ਕੀਤਾ ਹੈ ਉਹਦੇ ਅਰਥ ਬੜੇ ਡੂੰਘੇ ਹਨ, ਉਹਦਾ ਭਾਵ ਬੜਾ ਉੱਚਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਉਡਾਰੀ ਬੜੀ ਉੱਚੀ ਹੈ। ਕਲਯੁਗੀ ਜੀਵਾਂ ਦੀ, ਸਧਾਰਨ ਵਿਅਕਤੀਆਂ ਦੀ ਇੰਨੀ ਬਿਰਤੀ ਉੱਚੀ ਨਹੀਂ ਹੋ ਸਕਦੀ। ਆਪ ਕਿਰਪਾ ਕਰਕੇ ਕੋਈ ਐਸਾ ਸੁਖੈਨ ਬਾਰਾਂਵਾਂ ਉਚਾਰਨ ਕਰੋ ਜਿਹਦਾ ਜਨ ਸਧਾਰਨ ਨੂੰ ਵੀ ਪਤਾ ਲੱਗ ਜਾਵੇ, ਘੱਟ ਤੋਂ ਘੱਟ ਪੜ੍ਹਿਆ ਗੁਰਸਿੱਖ ਵੀ ਉਸ ਦੇ ਅਰਥ ਸਮਝ ਸਕੇ। ਤਾਂ ਗਰੀਬ ਨਵਾਜ਼ ਪਾਤਸ਼ਾਹ ਜੀ ਉੱਥੇ ਬੈਠਿਆਂ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਗਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਜੋ ਭਾਵ ਬਾਰਾਂਵਾਂ ਤੁਖਾਰੀ ਵਿੱਚ ਆਏ ਸਨ ਉਹੀ ਭਾਵ ਇਸ ਬਾਰਾਂਵਾਂ ਵਿੱਚ ਰੱਖੇ ਹਨ ਕਿ ਜੀਵ ਆਤਮਾ ਆਪਣੇ ਪਤੀ ਪਰਮਾਤਮਾ ਤੋਂ ਵਿਛੜੀ ਹੋਈ ਹੈ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਡੀਕ ਰਹੀ ਹੈ, ਉਸ ਦੀ ਉਹ ਪਰਮੇਸ਼ਰ ਦੀ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਅਰਦਾਸਾਂ ਕਰ ਰਹੀ ਹੈ। ਸੋ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਭਾਵ ਰੱਖ ਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ ਅਰਦਾਸ ਤੋਂ ਸ਼ੁਰੂ ਕਰਦੇ ਹਨ ਅਤੇ ਫਗਣ ਦੇ ਮਹੀਨੇ ਤੱਕ ਫਲਗੁਣ ਆਨੰਦ ਉਪਾਰ ਜਨਾ ਜਦੋਂ ਪਰਮੇਸ਼ਰ ਆ ਕੇ ਪ੍ਰਗਟ ਹੁੰਦਾ ਹੈ ਉੱਥੋਂ ਤੱਕ ਜੀਵ ਦੇ ਅੰਦਰ ਕਿਹੜੀਆਂ ਕਿਹੜੀਆਂ ਅਵਸਥਾਵਾਂ ਆਉਂਦੀਆਂ ਹਨ ਉਹ ਬਾਰਾਂ ਮਹੀਨਿਆਂ ਦੁਆਰਾ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕਰਕੇ ਲਿਖੀਆਂ ਹਨ। ਸੋ ਇਹ ਬਾਰਾਂਮਾਂ ਜੋ ਬਾਣੀ ਹੈ ਸਾਧ ਸੰਗਤ ਜੀ, ਗੁਰੂ ਕੇ ਸਿੱਖ ਨਿਤਨੇਮ ਨਾਲ ਵੀ ਪੜ੍ਹਦੇ ਹਨ, ਸੰਗਰਾਂਦ ਵਾਲੇ ਦਿਨ ਗੁਰੂ ਘਰਾਂ ਵਿੱਚ ਪੜ੍ਹੀ ਜਾਂਦੀ ਹੈ। ਇਹਦਾ ਭਾਵ ਹੈ ਕਿ ਜੀਵ ਆਤਮਾ ਆਪਣੇ ਪਤੀ ਪਰਮਾਤਮਾ ਵਾਹਿਗੁਰੂ ਨੂੰ ਪ੍ਰਾਪਤ ਕਰਨ ਲਈ ਅਗਰਣੀ ਹੁੰਦੀ ਰਹੇ ਅਤੇ ਇਹ ਅਵਸਥਾ ਬਦਲਦੀਆਂ 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 ਉਹ ਅਵਸਥਾ ਆ ਜਾਂਦੀ ਹੈ ਜਿੱਥੇ ਜੀਵ ਆਤਮਾ ਅਤੇ ਪਰਮਾਤਮਾ ਇੱਕ ਰੂਪ ਹੋ ਜਾਂਦੇ ਨੇ, ਪਰਮੇਸ਼ਰ ਦਾ ਸਾਕਸ਼ਾਤ ਗਿਆਨ ਹੋ ਜਾਂਦਾ ਹੈ। ਸੋ ਆਓ ਹਜ਼ੂਰ ਦੇ ਇਹ ਪਾਵਨ ਬਚਨ ਸਰਵਣ ਕਰੀਏ, ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਤੋਂ ਇਹ ਸੇਧ ਮਿਲੇ ਸਾਨੂੰ ਵੀ ਕਿ ਅਸੀਂ ਵੀ ਉਸ ਵਾਹਿਗੁਰੂ ਨੂੰ ਮਿਲਣ ਲਈ ਆਪਣੇ ਮਨ ਵਿੱਚ ਤੜਪ ਪੈਦਾ ਕਰ ਸਕੀਏ ਜੀ। ਹਾਂਜੀ
ਖਾਲਸਾ ਜੀ, ਜੋ ਗਿਆਨੀ ਜੀ ਨੇ ਆਪ ਜੀ ਨਾਲ ਬਚਨ ਸਾਂਝਿਆਂ ਕਰਦਿਆਂ ਵਿੱਚ ਸੰਗਰਾਂਦ ਦਾ ਜ਼ਿਕਰ ਕੀਤਾ ਹੈ, ਇਹਦੇ ਬਾਰੇ ਵੀ ਕੁਝ ਬੇਨਤੀ ਜ਼ਰੂਰੀ ਹੈ। ਬਹੁਤ ਪ੍ਰਚਾਰ ਕੀਤਾ ਜਾਂਦਾ ਜੀ ਸੰਗਰਾਂਦ ਦੇ ਵਿਸ਼ੇਸ਼ ਜੋੜ ਮੇਲੇ ਲਾਉਣ ਦੀ ਜ਼ਰੂਰਤ ਨਹੀਂ, ਅਤੇ ਇਹਦੇ ਪਿੱਛੇ ਤਰਕ ਇਹ ਰੱਖਿਆ ਜਾਂਦਾ ਕਿ ਮੱਸਿਆ ਸੰਗਰਾਂਦ ਇਤਿਹਾਦਿਕ ਦਿਹਾੜਿਆਂ ਦੀ ਗੁਰਮਤ ਵਿੱਚ ਮਹਾਨਤਾ ਨਹੀਂ। ਹਾਂ ਬਿਲਕੁਲ ਸਹੀ ਗੱਲ ਹੈ, ਕੋਈ ਦਿਨ ਵਿਸ਼ੇਸ਼ ਨਹੀਂ, ਕੋਈ ਮਾੜਾ ਨਹੀਂ, ਇਹ ਸਤਿਗੁਰੂ ਜੀ ਨੇ ਗੁਰਮਤ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ। ਪਰ ਜੋੜ ਮੇਲੇ ਕਿਉਂ ਜ਼ਰੂਰੀ ਨੇ, ਇਹਦੇ ਪਿੱਛੇ ਵੀ ਸਿਧਾਂਤ ਹੈ ਔਰ ਇਤਿਹਾਸ ਵੀ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਗੋਇੰਦਵਾਲ ਸਾਹਿਬ ਜੀ ਨੂੰ ਸਿੱਖੀ ਦਾ ਧੁਰਾ ਬਣਾਉਂਦਿਆਂ ਹੋਇਆਂ ਹਿੰਦੁਸਤਾਨ ਭਰ ਵਿੱਚ ਵਿਚਰ ਕੇ ਗੁਰਮਤ ਦਾ ਪ੍ਰਚਾਰ ਕੀਤਾ ਹੈ। ਉਦੋਂ ਹਿੰਦੁਸਤਾਨ ਦੇ 22 ਪ੍ਰਾਂਤ ਸਨ, 22 ਸੂਬੇ ਸਨ ਔਰ ਇਹ ਸਰਬੱਤ ਸੰਗਤਾਂ ਇਤਿਹਾਸ ਜਾਣਦੀਆਂ ਨੇ ਕਿ 22 ਗੁਰਸਿੱਖ ਪਿਆਰਿਆਂ ਨੂੰ ਆਤਮਿਕ ਗਿਆਨ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਕੇ ਸਤਿਗੁਰਾਂ ਨੇ ਗੁਰਮਤ ਦੇ ਪ੍ਰਚਾਰਕ ਥਾਪ ਕੇ ਉਹਨਾਂ 22 ਸੂਬਿਆਂ ਵਿੱਚ ਨਿਯੁਕਤ ਕੀਤਾ ਸੀ ਜਿਨ੍ਹਾਂ ਨੂੰ ਆਪਾਂ 22 ਮੰਜੀਆਂ ਆਖਦੇ ਹਾਂ। ਇਉਂ ਤੀਸਰੇ ਪਾਤਸ਼ਾਹ ਜੀ ਵਕਤ ਗੁਰਮਤ ਦਾ ਪ੍ਰਚਾਰ ਬਹੁਤ ਜ਼ੋਰਾਂ ਸ਼ੋਰਾਂ 'ਤੇ ਹੋਇਆ ਔਰ ਗੁਰਮਤ ਦੀ ਉੱਤਮ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਅਨੇਕਾਂ ਲੋਕ ਵਹਿਮਾਂ ਭਰਮਾਂ ਅਤੇ ਹੋਰ ਖਿਆਲਾਂ ਨੂੰ ਛੱਡ ਕੇ ਸੱਚ ਦੇ ਮਾਰਗ 'ਤੇ ਚੱਲੇ, ਗੁਰਚਰਨਾਂ ਦੇ ਨਾਲ ਜੁੜੇ, ਥਾਵਾਂ ਥਾਵਾਂ 'ਤੇ ਗੁਰੂ ਕੀ ਸੰਗਤ ਇਕੱਤਰ ਹੋਈ। ਸਤਿਗੁਰੂ ਮਹਾਰਾਜ ਜੀ ਦੇ ਅਤਿਅੰਤ ਪ੍ਰੇਮੀ ਗੁਰਸਿੱਖਾਂ ਵਿੱਚੋਂ ਇੱਕ ਗੁਰਸਿੱਖ ਪਿਆਰੇ ਭਾਈ ਪਾਰੋ ਜੀ ਹੋਏ ਨੇ, ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਪਾਰੋ ਜੁਲਕਾ ਪਰਮਹੰਸ, ਸੁਲਤਾਨਪੁਰ ਲੋਧੀ ਸ਼ਹਿਰ, ਜੋ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੋਦੀਖਾਨਾ ਚਲਾਉਣ ਕਰਕੇ ਸਤਿਕਾਰਿਆ ਜਾਂਦਾ ਹੈ। ਉਸ ਦੇ ਨਜ਼ਦੀਕ ਇੱਕ ਡੱਲਾ ਨਾਮ ਦਾ ਪਿੰਡ ਹੈ ਔਰ ਸਾਧ ਸੰਗਤ ਜੀ ਉਸ ਡੱਲੇ ਪਿੰਡ ਵਿੱਚ ਗੁਰੂ ਕਾਲ ਵਕਤ 72 ਗੁਰਮੁਖ ਪਿਆਰੇ ਬ੍ਰਹਮ ਗਿਆਨੀ ਹੋਏ ਨੇ, ਐਸੀ ਬਖਸ਼ਿਸ਼ ਉੱਥੇ ਹੋਈ ਹੈ। ਉਹਨਾਂ 'ਚੋਂ ਪ੍ਰਮੁੱਖ ਸਨ ਭਾਈ ਪਾਰੋ ਜੀ, ਐਸੀ ਅਵਸਥਾ ਦੇ ਮਾਲਕ ਸਨ ਕਿ ਇੱਕ ਵਾਰ ਇੱਥੋਂ ਤੱਕ ਵੀ ਸਤਿਗੁਰੂ ਅਮਰਦਾਸ ਜੀ ਨੇ ਬਚਨ ਕਹਿ ਦਿੱਤੇ ਸੀ ਕਿ ਭਾਈ ਪਾਰੋ ਸਾਡਾ ਚਿੱਤ ਕਰਦਾ ਕਿ ਆਪਣੇ ਇਸ ਸਰੀਰਕ ਜਾਮੇ ਨੂੰ ਸਮੇਟ ਲਈਏ ਅਤੇ ਤੁਹਾਡੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਕੇ ਤੁਹਾਡੇ ਰਾਹੀਂ ਸੰਗਤ ਦਾ ਉਧਾਰ ਕਰੀਏ। ਮਤਲਬ ਆਪ ਜੀ ਸਮਝ ਹੀ ਗਏ ਹੋਵੋਗੇ ਜੋ ਬਚਨ ਸਤਿਗੁਰਾਂ ਕਹੇ ਗੁਰਤਾ ਗੱਦੀ ਬਖਸ਼ਿਸ਼ ਕਰਨ ਤੋਂ ਭਾਵ ਸੀ। ਪਰ ਭਾਈ ਪਾਰੋ ਜੀ ਨੇ ਨਿਮਰਤਾ ਸਹਿਤ ਬੇਨਤੀ ਕੀਤੀ ਸੀ, ਸਤਿਗੁਰੂ ਜੋ ਆਨੰਦ ਆਪ ਜੀ ਦੀ ਸਿੱਖੀ ਵਿੱਚ ਹੈ ਉਹ ਆਨੰਦ ਕਿਧਰੇ ਹੋਰ ਵੀ ਨਹੀਂ, ਮੈਨੂੰ ਆਪ ਜੀ ਦੇ ਚਰਨਾਂ ਦਾ ਸਿੱਖ ਹੀ ਬਣਿਆ ਰਹਿਣ ਦਿਓ। ਬੜੇ ਹੋਰ ਪ੍ਰਸੰਨ ਹੋਏ ਸਨ ਸਤਿਗੁਰੂ ਤੀਸਰੇ ਪਾਤਸ਼ਾਹ ਜੀ, ਪ੍ਰਸੰਨਤਾ ਸਹਿਤ ਬਚਨ ਕੀਤਾ ਸੀ, ਚੰਗਾ ਭਾਈ ਇਹ ਇਲਾਹੀ ਦਾਤ ਜਿੱਥੇ ਪਹੁੰਚਣੀ ਹੈ ਉੱਥੇ ਪਹੁੰਚੇਗੀ, ਪਰ ਭਾਈ ਪਾਰੋ ਤੇਰੇ ਵਿੱਚ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ, ਇੰਨੀ ਮਹਾਨ ਬਖਸ਼ਿਸ਼ ਪ੍ਰਾਪਤ ਕੀਤੀ ਸੀ। ਉਹ ਭਾਈ ਪਾਰੋ ਜੀ ਨੇ ਇੱਕ ਵਾਰ ਬੇਨਤੀ ਕੀਤੀ ਸੀ, ਮਹਾਰਾਜ ਆਪ ਜੀ ਦੀ ਬੜੀ ਕਿਰਪਾ ਹੋਈ, ਦੇਸ਼ ਪ੍ਰਦੇਸਾਂ ਦੇ ਵਿੱਚ ਸਿੱਖੀ ਫੈਲੀ, ਥਾਵਾਂ ਥਾਵਾਂ 'ਤੇ ਸਤਸੰਗਤ ਦੇ ਜੋੜ ਮੇਲ ਬਣੇ ਨੇ, ਪਰ ਇੱਕ ਘਾਟ ਜ਼ਰੂਰ ਨਜ਼ਰ ਆਉਂਦੀ ਹੈ ਕਿ ਗੁਰੂ ਕੀ ਸਿੱਖੀ ਅਜੇ ਜਥੇਬੰਦਕ ਤੌਰ 'ਤੇ ਇਕੱਤਰ ਨਹੀਂ ਹੋਈ, ਇੱਕ ਸਾਂਝੀ ਜਥੇਬੰਦੀ ਨਹੀਂ, ਇੱਕ ਇਲਾਕੇ ਦੀਆਂ ਸੰਗਤਾਂ ਦਾ ਦੂਸਰੇ ਇਲਾਕੇ ਦੀਆਂ ਸੰਗਤਾਂ ਨਾਲ ਮੇਲ ਮਿਲਾਪ ਨਹੀਂ, ਜਾਣ ਪਛਾਣ ਨਹੀਂ। ਕੋਈ ਐਸਾ ਉਦਮ ਉਪਰਾਲਾ ਰਚਣਾ ਚਾਹੀਦਾ ਹੈ ਕਿ ਸਾਰੀਆਂ ਹੀ ਸੰਗਤਾਂ ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਇਕੱਤਰ ਹੋਣ, ਸਰਬੱਤ ਸੰਗਤਾਂ ਦੀ ਆਪਸੀ ਜਾਣ ਪਛਾਣ ਬਣੇ, ਇੱਕ ਤਾਂ ਸੰਗਤਾਂ ਨੂੰ ਆਪ ਦੇ ਦਰਸ਼ਨ ਦੀਦਾਰੇ ਪ੍ਰਾਪਤ ਹੋ ਜਾਣਗੇ, ਸੰਗਤਾਂ ਦੀ ਵਾਨ ਵਿੱਚ ਆਨੰਦ ਮਾਣਨਗੀਆਂ, ਆਪਸੀ ਜਾਣ ਪਛਾਣ ਸੰਗਤਾਂ ਦੀ ਵਧਣ ਦੇ ਨਾਲ ਗੁਰੂ ਕੀ ਸਿੱਖੀ ਜਥੇਬੰਦਕ ਰੂਪ ਵਿੱਚ ਉੱਭਰ ਕੇ ਆਵੇਗੀ ਅਤੇ ਹੋਰ ਗੁਰਮਤ ਦਾ ਪ੍ਰਚਾਰ ਹੋਵੇਗਾ। ਭਾਈ ਪਾਰੋ ਜੀ ਦੀ ਇਹ ਬੇਨਤੀ ਸਤਿਗੁਰੂ ਅਮਰਦਾਸ ਜੀ ਨੇ ਪ੍ਰਵਾਨ ਕੀਤੀ ਔਰ ਇਹ ਹੁਕਮਨਾਮੇ ਭੇਜ ਦਿੱਤੇ ਸਨ ਸਭ ਦੇਸ਼ ਪ੍ਰਦੇਸਾਂ ਦੇ ਵਿੱਚ ਕਿ ਐਤਕਾਂ ਵਿਸੋਏ ਵਾਲੇ ਦਿਨ, ਭਾਵ ਵਿਸਾਖ ਦੀ ਸੰਗਰਾਂਦ ਆਉਣ ਵਾਲੀ ਸੀ। ਮਹਾਰਾਜ ਨੇ ਕਿਹਾ ਕਿ ਵਿਸਾਖ ਦੀ ਇਸ ਸੰਗਰਾਂਦ ਵਾਲੇ ਦਿਨ ਸਭ ਇਲਾਕਿਆਂ ਦੀਆਂ ਸੰਗਤਾਂ ਹੁੰਮ ਹੁਮਾ ਕੇ ਗੋਇੰਦਵਾਲ ਸਾਹਿਬ ਵਿਖੇ ਪਹੁੰਚਣ, ਭਾਰੀ ਜੋੜ ਮੇਲ ਸੱਜੇਗਾ। ਹੁਕਮਨਾਮੇ ਪਹੁੰਚੇ, ਸੰਗਤਾਂ ਨੇ ਤਿਆਰੀਆਂ ਕੀਤੀਆਂ, ਚਾਲੇ ਪਾਏ। ਵਿਸਾਖ ਦੀ ਸੰਗਰਾਂਦ 1624 ਬਿਕਰਮੀ ਸੰਮਤ 1567 ਈਸਵੀ ਬਣਦੀ ਹੈ। ਇਸ ਦਿਨ ਸਿੱਖ ਧਰਮ ਦਾ ਪਹਿਲਾ ਜੋੜ ਮੇਲਾ ਗੋਇੰਦਵਾਲ ਸਾਹਿਬ ਵਿਖੇ ਸੱਜਿਆ। 1624 ਬਿਕਰਮੀ ਵਿਸਾਖ ਦੀ ਸੰਗਰਾਂਦ ਪਹਿਲਾ ਜੋੜ ਮੇਲਾ ਇਹ ਹੈ ਸਾਡਾ ਸਿੱਖ ਧਰਮ ਦਾ, ਜੋ ਸਤਿਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਸੱਜਿਆ। ਸੰਗਤਾਂ ਨੇ ਗੁਰ ਚਰਚ ਦਰਸ਼ਨਾਂ ਦਾ ਆਨੰਦ ਮਾਣਿਆ, ਗੁਰੂ ਕੇ ਬਚਨ ਸਰਵਣ ਕੀਤੇ। ਨਾਲ ਹੀ ਸਤਿਗੁਰੂ ਜੀ ਨੇ ਇੱਥੇ ਇਹ ਵੀ ਹੁਕਮ ਕਰ ਦਿੱਤਾ ਸੀ ਕਿ ਹਰ ਮਹੀਨੇ ਵਾਲੇ ਦਿਨ, ਮਹੀਨੇ ਦੀ ਆਰੰਭਤਾ ਵਾਲੇ ਦਿਨ, ਭਾਵ ਸੰਗਰਾਂਦ ਵਾਲੇ ਦਿਨ ਇਸੇ ਤਰ੍ਹਾਂ ਹੀ ਜੋੜ ਮੇਲਾ ਸੱਜਿਆ ਕਰੇਗਾ। ਸੰਗਤਾਂ ਹੁੰਮ ਹਮਾ ਕੇ ਪਹੁੰਚਿਆ ਕਰਨ, ਜੋ ਕਾਰੋਬਾਰੀ ਮਜਬੂਰੀਆਂ ਕਰਕੇ ਦੂਰ ਦੁਰਾਡੇ ਤੋਂ ਸੰਗਤਾਂ ਇੱਥੇ ਨਹੀਂ ਪਹੁੰਚ ਸਕਦੀਆਂ, ਉਹ ਆਪੋ ਆਪਣੇ ਇਲਾਕੇ ਦੀਆਂ ਧਰਮਸ਼ਾਲਾਵਾਂ ਦੇ ਵਿੱਚ ਇਕੱਤਰ ਹੋ ਕੇ ਸਤਸੰਗਤ ਕਰਿਆ ਕਰਨ। ਉਦੋਂ ਧਰਮਸ਼ਾਲਾ ਲਫਜ਼ ਕਿਹਾ ਜਾਂਦਾ ਸੀ, ਗੁਰਦੁਆਰਾ ਲਫਜ਼ ਬਾਅਦ ਵਿੱਚ ਪ੍ਰਾਰੰਭ ਹੋਇਆ। ਇਉਂ ਸਤਿਗੁਰੂ ਜੀ ਨੇ ਸੰਗਰਾਂਦ ਦੇ ਦਿਨ 'ਤੇ ਜੋੜ ਮੇਲੇ ਉਚੇਚੇ ਤੌਰ 'ਤੇ ਲਾਉਣ ਦਾ ਹੁਕਮ ਕੀਤਾ। ਕਾਰਨ ਕੀ? ਸੰਗਰਾਂਦ ਦੇ ਦਿਨ ਜੋੜ ਮੇਲੇ ਕਿਉਂ? ਕਿਉਂਕਿ ਜਿਹੜੇ ਪ੍ਰਾਤਨ ਲੋਕ ਸਨ, ਜਿਵੇਂ ਗਿਆਨੀ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ, ਚੜ੍ਹਨ ਵਾਲੇ ਮਹੀਨੇ ਦਾ ਨਾਮ ਕਿਸੇ ਧਰਮੀ ਪੁਰਖ ਦੀ ਰਸਨਾ ਤੋਂ ਸੁਣਨਾ ਇਹ ਇੱਕ ਬਹੁਤ ਸ਼ੁਭ ਸ਼ਗਨ ਸਮਝਿਆ ਕਰਦੇ ਸਨ, ਅਤੇ ਉਹਨਾਂ ਸਮਿਆਂ ਵਿੱਚ ਪੰਡਿਤ ਲੋਕ ਆਮ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਕੋਈ ਸੂਰਜ ਪੂਜਾ, ਕੋਈ ਚੰਦਰ ਪੂਜਾ, ਕੋਈ ਗ੍ਰਹਿ ਪੂਜਾ ਦੀਆਂ ਗਾਥਾਵਾਂ ਬਣਾ ਕੇ ਸੁਣਾਇਆ ਕਰਦੇ ਸਨ। ਇਹ ਦਿਨ ਮਾੜਾ ਹੈ, ਇਹ ਦਿਨ ਚੰਗਾ ਹੈ, ਇਹ ਥਿੱਤ ਚੰਗੀ ਮਾੜੀ ਹੈ, ਇਹ ਵਾਰ ਚੰਗੇ ਮਾੜੇ ਨੇ, ਇਹ ਮਹੀਨਾ ਚੰਗਾ ਮਾੜਾ, ਇਉਂ ਵਹਿਮ ਭਰਮ ਪਾਏ ਜਾਂਦੇ ਸਨ। ਮਹੀਨੇ ਦਾ ਨਾਮ ਸੁਣਨ ਲਈ ਪੰਡਿਤ ਨੂੰ ਧਰਮੀ ਜਾਣ ਕੇ ਲੋਕ ਪੰਡਿਤਾਂ ਕੋਲ ਜਾਂਦੇ, ਵੱਡੇ ਇਕੱਠ ਹੁੰਦੇ, ਅਤੇ ਪੰਡਿਤ ਲੋਕ ਉਹਨਾਂ ਨੂੰ ਅਨੇਕਾਂ ਵਹਿਮਾਂ ਭਰਮਾਂ ਵਿੱਚ ਪਾ ਦਿੰਦੇ ਸੀ ਕਿ ਇਸ ਗ੍ਰਹਿ ਦਾ ਮਾੜਾ ਅਸਰ ਹੈ, ਇਸ ਗ੍ਰਹਿ ਦੀ ਚਾਲ ਐਸੀ ਹੈ, ਇਹ ਨਛੱਤਰ ਮਾੜਾ, ਇਹ ਨਛੱਤਰ ਚੰਗਾ। ਸਤਿਗੁਰੂ ਜੀ ਨੇ ਇਹਨਾਂ ਵਹਿਮਾਂ ਭਰਮਾਂ ਵਿੱਚੋਂ ਹੀ ਤਾਂ ਲੋਕਾਈ ਨੂੰ ਕੱਢਣਾ ਹੈ। ਇਸ ਵਾਸਤੇ ਉਹ ਜਿਹੜਾ ਪੰਡਿਤ ਤਰ੍ਹਾਂ ਤਰ੍ਹਾਂ ਦੀਆਂ ਗਾਥਾਵਾਂ ਕਹਾਣੀਆਂ ਬਣਾ ਬਣਾ ਕੇ ਸੁਣਾਉਂਦੇ ਸਨ, ਉਹਦੇ ਸਮਾਨ ਅੰਤਰ ਇੱਕ ਸਿਸਟਮ ਸਤਿਗੁਰੂ ਮਹਾਰਾਜ ਜੀ ਨੇ ਖੜ੍ਹਾ ਕਰ ਦਿੱਤਾ ਕਿ ਆਮ ਲੋਕ, ਸਾਡੇ ਗੁਰਸਿੱਖ ਵੀ ਅਤੇ ਹੋਰ ਵੀ ਆਮ ਲੋਕ ਉਹਨਾਂ ਪੰਡਤਾਂ ਬ੍ਰਾਹਮਣਾਂ ਕੋਲ ਜਾ ਕੇ ਵਹਿਮਾਂ ਭਰਮਾਂ ਵਿੱਚ ਪਾਉਣ ਵਾਲੀਆਂ ਸਾਖੀਆਂ ਸੁਣਨ ਦੀ ਬਜਾਏ ਸਤਸੰਗਤ ਕਰਿਆ ਕਰਨ, ਪਰਮਾਤਮਾ ਦੇ ਨਾਮ ਨਾਲ ਜੁੜਿਆ ਕਰਨ, ਗੁਰਬਾਣੀ ਨਾਲ ਜੁੜਨ ਅਤੇ ਸੱਚ ਦੇ ਮਾਰਗ ਦੇ ਪਾਂਧੀ ਬਣਨ। ਇਸ ਵਾਸਤੇ ਇਹ ਸਤਿਗੁਰੂ ਜੀ ਨੇ ਸਮਾਨ ਅੰਤਰ ਸਿਸਟਮ ਖੜ੍ਹਾ ਕੀਤਾ, ਇਹ ਜੋੜ ਮੇਲੇ ਆਪ ਆਰੰਭ ਕੀਤੇ ਸਨ। ਇਸੇ ਤਰ੍ਹਾਂ ਮੱਸਿਆ ਦੇ ਜੋੜ ਮੇਲੇ ਤਰਨ ਤਾਰਨ ਸਾਹਿਬ ਜੀ ਤੋਂ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਰੰਭ ਕੀਤੇ। ਇਹਦੇ ਪਿੱਛੇ ਵੀ ਇਹੀ ਸਿਧਾਂਤ ਹੈ। ਜੇ ਆਪਾਂ ਸਾਧ ਸੰਗਤ ਜੀ ਦੀਵਾਲੀ ਦੇ ਜੋੜ ਮੇਲੇ ਲਗਾਉਂਦੇ ਹਾਂ ਨਾ, ਬੰਦੀ ਛੋੜ ਦਿਵਸ ਮਨਾਇਆ ਜਾਂਦਾ, ਇਹ ਵਿਸਾਖੀ ਔਰ ਦੀਵਾਲੀ 'ਤੇ ਖਾਸ ਤੌਰ 'ਤੇ ਇਕੱਠ ਕਰਨ ਦਾ ਵੀ ਪੰਚਮ ਪਾਤਸ਼ਾਹ ਜੀ ਨੇ ਵਿਧਾਨ ਲਾਗੂ ਕੀਤਾ ਸੀ। ਇੱਥੇ ਵੀ ਇਹੀ ਸਿਧਾਂਤ ਹੈ ਕਿ ਦੀਵਾਲੀ ਦੇ ਦਿਨ ਕੋਈ ਲਕਸ਼ਮੀ ਇਤਿਆਦਿਕ ਦੇਵੀ ਦੇਵਤਿਆਂ ਦੀ ਪੂਜਾ ਕਰਨ ਦੀ ਬਜਾਏ ਗੁਰੂ ਘਰ ਵਿੱਚ ਇਕੱਤਰ ਹੋਇਆ ਜਾਵੇ, ਵਾਹਿਗੁਰੂ ਦੇ ਗੁਣ ਗਾਏ ਜਾਣ। ਇਹ ਸਿਧਾਂਤ ਕੰਮ ਕਰਦਾ ਹੈ, ਇਹ ਸਿਧਾਂਤ ਸਤਿਗੁਰਾਂ ਨੇ ਰੱਖਿਆ। ਐਵੇਂ ਵਿਰੋਧ ਕਰੀ ਜਾਣਾ ਬੇਸਮਝੀ ਹੈ, ਆਪਾਂ ਵਿਰੋਧ ਨਾ ਕਰੀਏ, ਜਿਹੜਾ ਸਿਧਾਂਤ ਹੈ ਉਹਦੇ ਨਾਲ ਜੁੜੀਏ। ਸਤਿਗੁਰੂ ਮਹਾਰਾਜ ਦੀ ਚਲਾਈ ਪਰੰਪਰਾ ਨੂੰ ਕਾਇਮ ਰੱਖਣਾ, ਪਰ ਇਹ ਵੀ ਖਿਆਲ ਰੱਖਣਾ ਕਿ ਆਪਾਂ ਗ੍ਰਹਿ ਪੂਜਾ ਵਿੱਚ ਨਹੀਂ ਪੈਣਾ, ਸੂਰਜ ਚੰਦਰਮਾ ਇਤਿਆਦਿਕ ਗ੍ਰਹਿਆਂ ਨਛੱਤਰਾਂ ਤਾਰਿਆਂ ਦੀ ਪੂਜਾ ਵਿੱਚ ਨਹੀਂ ਪੈਣਾ। ਇੱਕ ਅਕਾਲ ਕੀ ਪੂਜਾ ਦਾ ਸਿਧਾਂਤ ਜੋ ਮਹਾਰਾਜ ਨੇ ਬਖਸ਼ਿਸ਼ ਕੀਤਾ, ਅਤੇ ਜਿਸ ਅਕਾਲ ਕੀ ਪੂਜਾ ਦੇ ਸਿਧਾਂਤ ਨੂੰ ਪ੍ਰਮੁੱਖ ਰੱਖ ਕੇ ਹੀ ਇਹ ਜੋੜ ਮੇਲੇ ਆਰੰਭ ਕੀਤੇ, ਆਪਾਂ ਉਸ ਸਿਧਾਂਤ ਨਾਲ ਜੁੜੀਏ। ਆਓ ਇਹ ਬਾਰਾਂ ਮਾਹ ਦੀ ਬਾਣੀ ਸਰਵਣ ਕਰੀਏ, ਇਹਦੇ ਤੋਂ ਉਪਰੰਤ ਦਿਨ ਰਹਿਣ ਹੈ, ਇਹ ਬਾਣੀਆਂ ਪੜ੍ਹ ਸੁਣ ਕੇ ਫਿਰ ਆਪਾਂ ਜਿਹੜਾ ਆਪਣਾ ਅੱਧੇ ਵਕਤ ਦਾ ਸਮਾਂ ਹੈ ਛੁੱਟੀ ਦਾ, ਉਹ ਬ੍ਰੇਕ ਲਵਾਂਗੇ, ਪ੍ਰੇਮ ਸਹਿਤ ਬਾਣੀ ਸਰਵਣ ਕਰੀਏ ਜੀ।